ਸ਼੍ਰੀ ਸਤਿਗੁਰ ਸਰਬਗਿਆ ਸਭ ਤੀਰ ਕਰਤਗਿਆ ਵਿਸਾਲ ਕਰਤ ਆਨੰਦਪੁਰ ਮੈਂ ਆਨੰਦ ਦਰਸੈ ਦਰਸ਼ਨ ਜਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਬਾਦਸ਼ਾਹ ਦਰਵੇਸ਼ ਆਲਮੇ ਰੋਸ਼ਨ ਮੁਕਬਲੋ ਮਕਬੂਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੰਧਿਆ ਦੇ ਸਜੇ ਹੋਏ ਦਰਬਾਰ ਅੰਦਰ ਇਸ ਪਾਵਨ ਪਵਿੱਤਰ ਅਸਥਾਨ ਤੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਸਾਡੇ ਸਭਨਾਂ ਦੇ ਬੜੇ ਹੀ ਧੰਨ ਭਾਗ ਇਸ ਪਾਵਨ ਪਵਿੱਤਰ ਅਸਥਾਨ ਤੇ ਜੁੜ ਬੈਠ ਕਰਕੇ ਗੁਰੂ ਸਵਾਰਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲ ਬਣਾ ਰਹੇ ਸੋ। ਸਤਿਗੁਰੂ ਨੇ ਤਰੁੱਠ ਕੇ ਰਹਿਮਤ ਕਿਰਪਾ ਕਰਕੇ ਸਾਨੂੰ ਸਭਨਾਂ ਨੂੰ ਆਪਣੇ ਮੁਬਾਰਕ ਚਰਨਾਂ ਦੇ ਵਿੱਚ ਜੁੜ ਬੈਠ ਕਰਕੇ ਗੁਰ ਇਤਿਹਾਸ ਦੀ ਕਥਾ ਵਿਚਾਰ ਸਾਂਝੀ ਅਤੇ ਸਰਵਣ ਕਰਨ ਦਾ ਇਹ ਸੁਭਾਗ ਭਰਿਆ ਸਮਾਂ ਬਖਸ਼ਿਸ਼ ਕੀਤਾ ਹੈ। ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਦੇ ਅੰਦਰ ਮਹਾਂਕਵੀ ਕਵੀ ਸੰਤੋਖ ਸਿੰਘ ਚੂੜਾਮਣੀ ਜੀ ਜਿਨ੍ਹਾਂ ਨੇ ਗੁਰ ਇਤਿਹਾਸ ਨੂੰ ਬੜੇ ਹੀ ਸੋਹਣੇ ਢੰਗ ਦੇ ਨਾਲ ਗੁਰੂ ਦੀ ਕਿਰਪਾ ਰਹਿਮਤ ਦੇ ਸਦਕਾ ਕਾਵ ਰੂਪ ਦੇ ਵਿੱਚ ਕਲਮਬੰਦ ਕਰਕੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਇੱਕ ਸਿੱਖ ਇਤਿਹਾਸ ਅਤੇ ਗੁਰ ਇਤਿਹਾਸ ਦਾ ਬਹੁਮੁੱਲਾ ਖਜ਼ਾਨਾ ਕੌਮ ਦੀ ਝੋਲੀ ਵਿੱਚ ਪਾਇਆ। ਆਓ ਮਨ ਬਿਰਤੀਆਂ ਇਕਾਗਰ ਚਿੱਤ ਕਰਕੇ ਗੁਰ ਇਤਿਹਾਸ ਦੀ ਕਥਾ ਵਿਚਾਰ ਜੋ ਆਪ ਜੀ ਲੜੀਵਾਰ ਨਿਤਾ ਪ੍ਰਤੀ ਸਤਿਗੁਰੂ ਦੇ ਮੁਬਾਰਕ ਚਰਨਾਂ ਦੇ ਵਿੱਚ ਜੁੜ ਬੈਠ ਕਰਕੇ ਸਰਵਣ ਕਰ ਰਹੇ ਸੋ। ਕੱਲ ਦੇ ਇਤਿਹਾਸ ਵਿੱਚ ਆਪ ਜੀ ਨੇ ਇੱਥੋਂ ਤੱਕ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕੀਤੀ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਸਤਿਗੁਰੂ ਮਹਾਰਾਜ ਜੀ ਦਾ ਇੱਕ ਬੜਾ ਹੀ ਪਿਆਰਾ ਗੁਰਸਿੱਖ ਭਾਈ ਗੁਲਾਬ ਰਾਏ ਜੀ ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਦੋਂ ਦਸਤਾਰ ਆਪਣੇ ਸੀਸ ਉੱਤੇ ਸਜਾ ਲਈ ਗੁਰੂ ਕੇ ਸਿੱਖਾਂ ਨੇ ਗੁਰੂ ਕੇ ਪਿਆਰਿਆਂ ਨੇ ਬਚਨ ਆਖੇ ਸਨ ਕਿ ਇਹ ਸਤਿਗੁਰੂ ਦੀ ਦਸਤਾਰ ਹੈ, ਇਹ ਦਸਤਾਰ ਤੁਸੀਂ ਆਪਣੇ ਸੀਸ ਤੇ ਨਾ ਸਜਾਓ। ਕਲਗੀਧਰ ਮਹਾਰਾਜ ਜੀ ਨੇ ਬਚਨ ਆਖੇ ਸਨ, ਇਹ ਗੁਲਾਬ ਰਾਏ ਇਹ ਦਸਤਾਰ ਹੁਣ ਉਤਾਰ ਨਾ, ਬਲਕਿ ਇਸ ਦਸਤਾਰ ਦੀ ਕਿਰਪਾ ਤੇ ਬਖਸ਼ ਦੇ ਸਦਕਾ ਅੱਗੇ ਚੱਲ ਕੇ ਤੁਸੀਂ ਗੁਰਿਆਈ ਪ੍ਰਾਪਤ ਕਰੋਗੇ। ਕੁਝ ਸਮੇਂ ਬਾਅਦ ਇਤਿਹਾਸ ਵਿੱਚ ਅੱਗੇ ਘਟਨਾ ਦਾ ਜ਼ਿਕਰ ਆਵੇਗਾ। ਜਦੋਂ ਸਤਿਗੁਰੂ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਨੂੰ ਛੱਡ ਕੇ ਦੱਖਣ ਦੀ ਧਰਤੀ ਵੱਲ ਚਲੇ ਗਏ, ਪਿੱਛੋਂ ਭਾਈ ਗੁਲਾਬ ਰਾਏ ਜੀ ਆਨੰਦਪੁਰ ਸਾਹਿਬ ਦੀ ਧਰਤੀ ਵਿੱਚ ਜੋ ਰਹਿੰਦੇ ਸਨ ਗੁਰਤਾ ਗੱਦੀ ਲਾ ਕੇ ਆਪਣੀ ਪੂਜਾ ਕਰਾਉਣ ਲੱਗੇ। ਗੁਰੂ ਕੇ ਸਿੱਖ ਭਾਈ ਗੁਰਬਖਸ਼ ਜੀ ਨੇ ਇਹਨਾਂ ਨੂੰ ਮਨ੍ਹਾ ਕੀਤਾ ਕਿ ਤੁਸੀਂ ਗੁਰੂ ਕੇ ਸਿੱਖ ਹੋ, ਤੁਸੀਂ ਐਸੀ ਗੁਰੂ ਦੀ ਘੋਰ ਬੇਅਦਬੀ ਨਾ ਕਰੋ। ਪਰ ਭਾਈ ਗੁਲਾਬ ਰਾਏ ਜੀ ਮੰਨੇ ਨਾ। ਉਸ ਸਮੇਂ ਭਾਈ ਗੁਰਬਖਸ਼ ਜੀ ਨੇ ਸਹਿਜ ਸੁਭਾਵਕ ਇਹ ਬਚਨ ਕਹਿ ਦਿੱਤੇ ਕਿ ਜੇ ਤੁਸੀਂ ਗੁਰੂ ਦੀ ਨਰਾਦਰੀ ਕਰੋਗੇ, ਗੁਰੂ ਦੀ ਬਰਾਬਰੀ ਕਰੋਗੇ, ਐ ਗੁਲਾਬ ਰਾਏ ਤੇਰੀ ਵੰਸ਼ ਬਿਲਕੁਲ ਹੀ ਖਤਮ ਹੋ ਜਾਏਗੀ। ਸਤਿਗੁਰੂ ਦੀ ਕਿਰਪਾ ਅੱਗੇ ਇਤਿਹਾਸ ਵਿੱਚ ਜਿਵੇਂ ਇਹ ਸਭ ਕੁਝ ਵਾਪਰਿਆ, ਗੁਰੂ ਦੀ ਕਿਰਪਾ ਰਹਿਮਤ ਦੇ ਸਦਕਾ ਆਪ ਇਤਿਹਾਸ ਸਰਵਣ ਕਰੋਗੇ। ਕਲਗੀਧਰ ਮਹਾਰਾਜ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਤੇ ਨੇ। ਨਿਤਾ ਪ੍ਰਤੀ ਆਪਣੇ ਕੌਤਕ ਆਪਣੇ ਚੋਜਾਂ ਦੇ ਨਾਲ ਸਿੱਖ ਸੰਗਤ ਦੀ ਇੱਕ ਐਸੀ ਟਕਸਾਲ ਦੀ ਵਿੱਚ ਪਾ ਕੇ ਘਾੜਤ ਪੈ ਕਰਦੇ ਨੇ ਤਾਂ ਕਿ ਗੁਰੂ ਕੇ ਸਿੱਖ ਆਉਣ ਵਾਲੇ ਸਮੇਂ ਦੇ ਲਈ ਬਿਲਕੁਲ ਤਿਆਰ ਬਰਤਿਆਰ ਹੋ ਸਕਣ। ਉਸੇ ਹੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਗੁਰੂ ਕੀਆਂ ਸਿੱਖ ਸੰਗਤਾਂ ਆਉਂਦੀਆਂ ਨੇ, ਆ ਕੇ ਗੁਰੂ ਕੇ ਦਰਸ਼ਨ ਦੀਦਾਰੇ ਕਰਦੇ ਨੇ। ਅੱਜ ਦੇ ਇਤਿਹਾਸ ਦੇ ਵਿੱਚ ਸਤਿਗੁਰੂ ਦਾ ਜਦੋਂ ਦਰਬਾਰ ਸਜਿਆ, ਇੱਕ ਕਿਹੜੀ ਘਟਨਾ ਵਾਪਰੀ, ਜਿਸ ਘਟਨਾ ਤੋਂ ਸਤਿਗੁਰੂ ਮਹਾਰਾਜ ਜੀ ਨੇ ਸਾਰੀ ਸਿੱਖ ਸੰਗਤ ਨੂੰ ਗੁਰੂ ਘਰ ਦੀ ਸੇਵਾ ਸਿਦਕ ਦਾ ਇੱਕ ਐਸਾ ਸਬਕ ਪੜ੍ਹਾਇਆ। ਆਓ ਆਪਾਂ ਮਨ ਬਿਰਤੀਆਂ ਇਕਾਗਰ ਚਿਤ ਕਰਕੇ ਉਸ ਸਿਦਕ ਤੇ ਸਬਕ ਦੀ ਉਹ ਸਾਖੀ ਨੂੰ ਸਰਵਣ ਕਰੀਏ, ਜਿਸ ਸਿਦਕ ਦੇ ਕਾਰਨ ਇੱਕ ਗੁਰੂ ਕਾ ਸੱਚਾ ਸਿੱਖ ਗੁਰੂ ਦੇ ਦਰ ਤੇ ਪ੍ਰਵਾਨ ਹੋਇਆ ਤੇ ਮੇਰੇ ਸਤਿਗੁਰੂ ਨੇ ਸਾਨੂੰ ਸਾਰਿਆਂ ਨੂੰ ਸੇਵਾ ਕਰਨ ਦਾ ਨਿਮਰਤਾ ਦੇ ਨਾਲ ਬੜਾ ਹੀ ਸੌਖਾ ਢੰਗ ਤੇ ਤਰੀਕਾ ਬਖਸ਼ਿਸ਼ ਕੀਤਾ ਸੀ। ਆਓ ਅਗਲੇ ਗੁਰ ਇਤਿਹਾਸ ਦੀ ਕਥਾ ਵਿਚਾਰ ਸਾਂਝੀ ਅਤੇ ਸਰਵਣ ਕਰਨ ਤੋਂ ਪਹਿਲਾਂ ਸਰਬੱਤ ਸੰਗਤ ਮਨ ਬਿਰਤੀਆਂ ਇਕਾਗਰ ਚਿਤ ਕਰਕੇ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਸਤਿਗੁਰ ਸਰਬੱਗੇ ਸਭ ਤੀਰ ਕਰਤਗੈ ਵਿਸਾਲ।
ਕਵੀ ਸੰਤੋਖ ਸਿੰਘ ਚੂੜਾਮਣੀ ਦੀ ਸਤਿਗੁਰੂ ਦੀ ਕਿਰਪਾ ਰਹਿਮਤ ਦੇ ਸਦਕਾ ਅਗਲੇ ਪ੍ਰਸੰਗ ਨੂੰ ਆਰੰਭ ਪੈ ਕਰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਲਗੀਧਰ ਮਹਾਰਾਜ ਸਤਿਗੁਰੂ ਜੀ ਜਿਹੜੇ ਸਰਬ ਕਲਾ ਸੰਪੂਰਨ ਨੇ, ਸਰਬ ਕਲਾ ਸਮਰੱਥ ਨੇ। ਵੇਖੋ ਦੁਨੀਆਂ ਦੇ ਅੰਦਰ ਜਦੋਂ ਤੁਸੀਂ ਪੜ੍ਹੋਗੇ ਨਾ, ਕੋਈ 14 ਕਲਾ ਸੰਪੂਰਨ ਸੀ, ਕੋਈ 16 ਕਲਾ ਸੰਪੂਰਨ ਸੀ, ਪਰ ਜਿਸ ਗੁਰੂ ਦੀ ਪਾਵਨ ਗੋਦ ਵਿੱਚ ਜੁੜ ਕੇ ਅੱਜ ਆਪਾਂ ਬੈਠੇ ਹਾਂ, ਜਿਸ ਗੁਰੂ ਦੀ ਸਿਫਤੋ ਸਲਾਹ ਮੇਰਾ ਸਤਿਗੁਰੂ ਆਪ ਕਰਵਾ ਰਿਹਾ ਤੇ ਆਪ ਸੁਣਦਾ ਪਿਆ, ਉਹ ਮੇਰੇ ਮਹਾਨ ਸਤਿਗੁਰੂ ਸਰਬ ਕਲਾ ਸੰਪੂਰਨ ਨੇ, ਸਮਰੱਥ ਨੇ। ਗੁਰੂ ਕੀ ਬਾਣੀ ਦਾ ਸ਼ਬਦ ਪੜ੍ਹਦੇ ਹੋ ਨਾ, ਡੰਡੌਤ ਬੰਧਨ ਅਨਿਕ ਬਾਰ ਸਰਬ ਕਲਾ ਸਮਰੱਥ, ਮੇਰਾ ਗੁਰੂ ਸਰਬ ਕਲਾ ਸਮਰੱਥ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਲਗੀਧਰ ਮਹਾਰਾਜ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਬ ਕਲਾ ਸਮਰੱਥ ਨੇ ਤੇ ਸਤਿਗੁਰੂ ਮਹਾਰਾਜ ਸਾਰਿਆਂ ਤੋਂ ਜ਼ਿਆਦਾ ਇਸ ਸੰਸਾਰ ਦੇ ਵਿੱਚ ਧੀਰਜਵਾਨ ਹਨ।
ਕਰਤੇ ਆਨੰਦਪੁਰ ਮੈਂ ਆਨੰਦ ਦਰਸੈ ਦਰਸ਼ਨ ਜਾਲ।
ਸਤਿਗੁਰੂ ਮਹਾਰਾਜ ਬੜੇ ਹੀ ਵੱਡੇ ਧੀਰਜ ਵਾਲੇ ਨੇ ਤੇ ਉਸ ਅਕਾਲ ਪੁਰਖ ਪਰਮਾਤਮਾ ਦੀ ਰਜ਼ਾ ਨੂੰ ਜਾਣਨ ਵਾਲੇ ਨੇ। ਦਾਸ ਨੇ ਅੰਮ੍ਰਿਤ ਵੇਲੇ ਵੀ ਬੇਨਤੀ ਕੀਤੀ ਸੀ, ਗੁਰਬਾਣੀ ਦਾ ਸ਼ਬਦ ਹੈ, ਗੁਰ ਪਰਮੇਸ਼ਰ ਏਕੋ ਜਾਨ, ਮੇਰਾ ਗੁਰੂ ਪਰਮੇਸ਼ਰ ਹੈ, ਪਰਮੇਸ਼ਰ ਹੀ ਗੁਰੂ ਹੈ ਤੇ ਗੁਰੂ ਉਸ ਪਰਮਾਤਮਾ ਦੇ ਕੀਤੇ ਹੋਏ ਉਸ ਪਰਮਾਤਮਾ ਦੀ ਸਾਰੀ ਰਜ਼ਾ ਨੂੰ ਚੰਗੀ ਤਰ੍ਹਾਂ ਸਮਝਣ ਵਾਲਾ ਹੈ। ਐਸੇ ਦੀਨ ਦਿਆਲ ਸਤਿਗੁਰੂ ਆਨੰਦਪੁਰ ਸਾਹਿਬ ਦੀ ਪਾਵਨ ਤੇ ਮੁਬਾਰਕ ਧਰਤੀ ਦੇ ਉੱਤੇ ਨਿਤਾ ਪ੍ਰਤੀ ਆਪਣੇ ਕੌਤਕ ਕਰਦੇ ਹਨ।
ਚੌਪਈ ਸਹਿਜ ਸੁਭਾਇਕ ਗੁਰ ਸਰਬੱਗੇ।
ਸਤਿਗੁਰੂ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਪਾਵਨ ਤੇ ਮੁਬਾਰਕ ਧਰਤੀ ਉੱਤੇ ਸਹਿਜ ਸੁਭਾਵਕ ਹੀ ਬਿਰਾਜਮਾਨ ਨੇ, ਸ਼ੋਭਾ ਪੈ ਪਾਉਂਦੇ ਹਨ।
ਸ਼ੋਭਤ ਬੈਠੇ ਹੋਤੇ ਕਰਤਾਗਿਆ।
ਸਤਿਗੁਰੂ ਮਹਾਰਾਜ ਜਿੱਥੇ ਬੈਠ ਕੇ ਸ਼ੋਭਾ ਪੈ ਪਾਉਂਦੇ ਨੇ, ਜਿੱਥੇ ਉਸ ਪਰਮਾਤਮਾ ਦੀ ਰਜ਼ਾ ਨੂੰ ਜਾਣਨ ਵਾਲੇ ਨੇ, ਉੱਥੇ ਹੀ ਗੁਰੂ ਕੀਆਂ ਸਿੱਖ ਸੰਗਤਾਂ ਐਸੇ ਮਹਾਨ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦਦਾਰੇ ਪ੍ਰਾਪਤ ਕਰਕੇ ਨਦਰੋ ਨਦਰ ਨਿਹਾਲ ਹੁੰਦੀਆਂ ਹਨ।
ਈਕਦ ਸਿੱਖ ਪਾਸ ਪਰਵਾਰਤ,
ਸਤਿਗੁਰੂ ਮਹਾਰਾਜ ਆਪਣੇ ਸੋਹਣੇ ਸਿੰਘਾਸਨ ਉੱਤੇ ਬੈਠੇ ਸੁਭਾਏ ਮਾਣ ਨੇ ਸ਼ੋਭਾ ਪੈ ਪਾ ਰਹੇ ਨੇ। ਇੱਕ ਗੁਰੂ ਕੇ ਸਿੱਖ ਭਾਵ ਜਿਵੇਂ ਆਪਾਂ ਸਾਰੇ ਗੁਰੂ ਕੇ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ, ਇਸੇ ਤਰ੍ਹਾਂ ਕੁਝ ਗੁਰੂ ਕੇ ਪਿਆਰੇ ਜਿਨ੍ਹਾਂ ਦਾ ਗੁਰੂ ਚਰਨਾਂ ਦੇ ਨਾਲ ਪ੍ਰੇਮ ਬੜਾ ਹੈ, ਉਹ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਜੁੜ ਕੇ ਬੈਠਦੇ ਹਨ।
ਚਾਹੂ ਔਰ ਚਾਮਰ ਬਰ ਟਾਰਤ,
ਸਤਿਗੁਰੂ ਮਹਾਰਾਜ ਜਿਸ ਸੋਹਣੇ ਸਿੰਘਾਸਨ ਉੱਤੇ ਸੁਭਾਏ ਮਾਣ ਨੇ ਨਾ, ਉੱਥੇ ਇੱਕ ਗੁਰੂ ਕਾ ਸਿੱਖ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਖੜਾ ਹੈ, ਜਿਹੜਾ ਦੀਨ ਦਿਆਲ ਸਤਿਗੁਰੂ ਮਹਾਰਾਜ ਜੀ ਦੇ ਸੋਹਣੇ ਸੁੰਦਰ ਤੇ ਮੁਬਾਰਕ ਸੀਸ ਉੱਤੇ ਚਾਰੇ ਔਰ ਤੋਂ ਚਾਰੇ ਪਾਸਿਆਂ ਤੋਂ ਜਿਵੇਂ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਗ੍ਰੰਥੀ ਸਾਹਿਬਾਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਤੇ ਸੋਹਣੇ ਚੌਰ ਪੈ ਚੁਲਾ ਰਹੇ ਨੇ, ਬਿਲਕੁਲ ਇਸੇ ਪ੍ਰਕਾਰ ਉਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੁੰਦਰ ਤੇ ਮੁਬਾਰਕ ਸੀਸ ਦੇ ਉੱਤੇ ਚੌਰ ਬਰਦਾਰ ਸਤਿਗੁਰੂ ਮਹਾਰਾਜ ਜੀ ਦੇ ਸੀਸ ਤੇ ਚੌਰ ਚੁਲਾਉਣ ਦੀ ਸੇਵਾ ਪੈ ਕਰਦੇ ਹਨ।
ਮਹਾ ਪ੍ਰਕਾਸ਼ਤ ਬੁੱਧ ਬਿਲੰਦ,
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਦੇ ਅੰਦਰ ਬੜੀ ਹੀ ਉੱਚੀ ਬੁੱਧੀ ਦਾ ਪ੍ਰਕਾਸ਼ ਹੈ, ਐਸੇ ਮਹਾਨ ਗਿਆਨਵਾਨ, ਐਸੇ ਕਲਮ ਦੇ ਧਣੀ, ਤੇਗ ਦੇ ਧਣੀ, ਜਿਨ੍ਹਾਂ ਅੰਦਰ ਦੁਨੀਆਂ ਤੋਂ ਸਭ ਤੋਂ ਸ੍ਰੇਸ਼ਟ ਮਤ ਦਾ ਪ੍ਰਕਾਸ਼ ਹੈ, ਐਸੇ ਮਹਾਨ ਸਤਿਗੁਰੂ ਮਹਾਰਾਜ ਅਨੰਦਪੁਰ ਸਾਹਿਬ ਦੀ ਪਾਵਨ ਤੇ ਮੁਬਾਰਕ ਧਰਤੀ ਤੇ ਸੁਭਾਏ ਮਾਨ ਹਨ।
ਜਨ ਤਾਰਨ ਮੈਂ ਪੂਰਨ ਚੰਦ,
ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਬਿਲਕੁਲ ਪੂਰਾ ਹੁੰਦਾ ਹੈ, ਬਿਲਕੁਲ ਪੁੱਗਿਆ ਹੁੰਦਾ ਹੈ, ਇਸੇ ਪ੍ਰਕਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਜ ਪੂਰਨਮਾਸ਼ੀ ਦੇ ਚੰਦ ਵਾਂਗ ਜਿਨ੍ਹਾਂ ਦਾ ਨੂਰ ਪਿਆ ਝਲਕਦਾ ਹੈ, ਜਿਨ੍ਹਾਂ ਦਾ ਜਾਹੋ ਜਲਾਲ ਇਸ ਸਮੁੱਚੀ ਕਾਇਨਾਤ ਤੋਂ ਬੜਾ ਹੀ ਨਿਰਾਲਾ ਹੈ, ਜਿਵੇਂ ਪੂਰਨਮਾਸ਼ੀ ਦੇ ਪ੍ਰਕਾਸ਼ ਨੂੰ ਵੇਖ ਕੇ ਦੁਨੀਆਂ ਦੇ ਅੰਦਰ ਠੰਡ ਪੈਂਦੀ ਹੈ, ਚੰਦਰਮਾ ਦੇ ਪ੍ਰਕਾਸ਼ ਨੂੰ ਵੇਖ ਕੇ ਉਸੇ ਪ੍ਰਕਾਰ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨੂਰ ਨੂੰ ਵੇਖ ਕੇ ਉਹਨਾਂ ਦੇ ਸੇਵਕਾਂ ਦੇ, ਉਹਨਾਂ ਦੇ ਪਿਆਰਿਆਂ ਦੇ, ਉਹਨਾਂ ਦੇ ਦਾਸਾਂ ਦੇ ਹਿਰਦੇ ਦੇ ਅੰਦਰ ਠੰਡ ਪੈਂਦੀ ਹੈ।
ਪਦਮ ਪਤਰ ਸੀ ਆਖ ਵਿਸਾਲੀ,
ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਪਾਵਨ ਤੇ ਮੁਬਾਰਕ ਨੇਤਰ ਨੇ ਨਾ, ਉਹ ਬੜੇ ਹੀ ਸੋਹਣੇ ਨੇ, ਉਹ ਕਵਲ ਫੁੱਲ ਦੇ ਵਾਂਗ ਨੇ, ਕਵਲ ਫੁੱਲ ਦੀਆਂ ਜਿਵੇਂ ਪੱਤੀਆਂ ਖਿੜੀਆਂ ਨੇ ਨਾ, ਬਿਲਕੁਲ ਕਵੀ ਸੰਤੋਖ ਸਿੰਘ ਜੀ ਇੱਥੇ ਸੁੰਦਰਤਾ ਦੇ ਅਲੰਕਾਰ ਨੂੰ ਪ੍ਰਗਟ ਕਰਦੇ ਹੋਏ ਸਤਿਗੁਰੂ ਮਹਾਰਾਜ ਜੀ ਦੀ ਸਰੀਰ ਦੀ ਸੁੰਦਰਤਾ ਦੀ ਦਿੱਖ ਨੂੰ ਬਿਆਨ ਕਰਦੇ ਹੋਏ ਬੜੇ ਹੀ ਸੋਹਣੇ ਤੇ ਭਾਵਪੂਰਤ ਸ਼ਬਦ ਲਿਖਦੇ ਨੇ। ਕਹਿੰਦੇ ਦੀਨ ਦਿਆਲ ਸਤਿਗੁਰੂ ਮਹਾਰਾਜ ਜੀ ਦੇ ਨੇਤਰ ਕਵਲ ਫੁੱਲ ਦੀਆਂ ਪੱਤੀਆਂ ਦੇ ਵਾਂਗ ਬੜੇ ਹੀ ਸੋਹਣੇ ਹਨ।
ਡੋਰੇ ਸਹਿਤ ਅੰਤ ਮੈਂ ਲਾਲੀ,
ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਨੇਤਰ ਨੇ ਨਾ, ਕੋਨੇ ਦੇ ਉੱਤੇ, ਡੋਲੇ ਦੇ ਉੱਤੇ ਦਾਤਾਰ ਪਿਤਾ ਜੀ ਦੀ ਪਲਕ, ਲਾਲੀ ਭਾਵ ਸਤਿਗੁਰੂ ਜੀ ਦੇ ਨੇਤਰਾਂ ਦੇ ਵਿੱਚ ਨੂਰ ਠਾਠਾਂ ਪਿਆ ਮਾਰਦਾ, ਕਿਉਂਕਿ ਦਾਤਾਰ ਪਿਤਾ ਰੱਬੀ ਨੂਰ ਨੇ, ਤੇ ਐਸੇ ਨੂਰ ਵਾਲੀ ਨਦਰ, ਐਸੇ ਨੂਰ ਵਾਲੀ ਦ੍ਰਿਸ਼ਟੀ, ਭਲਾ ਸੋਚ ਕੇ ਵੇਖੋ ਜਦੋਂ ਕਿਸੇ ਗੁਰੂ ਕੇ ਪਿਆਰੇ, ਗੁਰੂ ਕੇ ਸਿੱਖ ਉੱਤੇ ਪੈਂਦੀ ਹੋਵੇਗੀ, ਉਹ ਗੁਰੂ ਕਾ ਸਿੱਖ ਗੁਰੂ ਦੀ ਨਦਰੋ, ਗੁਰੂ ਦੀ ਰਹਿਮਤ ਨੂੰ ਪ੍ਰਾਪਤ ਕਰਕੇ ਕਿਵੇਂ ਨਦਰੋ ਨਦਰ ਨਿਹਾਲ ਹੁੰਦਾ ਹੋਵੇਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰੂ ਮਹਾਰਾਜ ਜੀ ਦੇ ਪਾਵਨ ਤੇ ਮੁਬਾਰਕ ਨੇਤਰਾਂ ਦੇ ਵਿੱਚ ਉਸ ਪਰਮਾਤਮਾ ਦੇ ਰੱਬੀ ਨੂਰ ਦੀ ਲਾਲੀ ਚਮਕਦੀ ਹੈ।
ਤੀਚਨ ਹੈ ਕਟਾਖ ਬੜ ਈਚਨ,
ਸਤਿਗੁਰੂ ਮਹਾਰਾਜ ਜੀ ਦੇ ਨੇਤਰ ਬੜੇ ਹੀ ਤਿੱਖੇ ਨੇ, ਉਹਨਾਂ ਦੇ ਕਟਾਕਸ਼ ਬੜੇ ਹੀ ਤਿੱਖੇ ਹਨ।
ਚੰਚਲ ਜਨ ਖੰਜਨ ਦੇ ਸੀਜਨ,
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਨੇਤਰ ਇੰਨੇ ਕੁ ਸੋਹਣੇ ਨੇ ਜਿਵੇਂ ਮਮੋਲੇ ਦਾ ਫੁੱਲ ਹੈ ਨਾ, ਬੜਾ ਸੁੰਦਰ ਹੈ ਆਪਣੇ ਆਪ ਦੇ ਵਿੱਚ, ਪਰ ਦਾਤਾਰ ਪਿਤਾ ਜੀ ਦੇ ਉਹ ਸੁੰਦਰ ਨੇਤਰ ਉਸ ਮਮੋਲੇ ਦੇ ਫੁੱਲ ਨੂੰ ਵੀ ਪਏ ਅੱਜ ਸਿੱਖਿਆ ਦਿੰਦੇ ਹਨ।
ਮਹਾ ਉਦਾਰ ਮੁਕਤ ਲੋ ਦੇਤ।
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਦੀ ਇੱਕ ਤੱਕਣੀ ਦੇ ਨਾਲ ਮਨੁੱਖ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜੇ ਕਿਤੇ ਨਦਰੋਂ ਕਰਮ ਕਰ ਦੇਣ, ਆਪਣੀ ਨਦਰ ਕਿਸੇ ਗੁਰੂ ਕੇ ਸਿੱਖ ਉੱਤੇ ਕਰ ਦੇਣ, ਸਤਿਗੁਰੂ ਮਹਾਰਾਜ ਜੀ ਦੇ ਵੇਖਣ ਮਾਤਰ ਨਾਲ ਹੀ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਉਹ ਗੁਰੂ ਕਾ ਸਿੱਖ ਜਿੰਦਿਆਂ ਜੀ ਹੀ ਮੁਕਤੀ ਪ੍ਰਾਪਤ ਕਰ ਜਾਂਦਾ ਹੈ।
ਹੇਰਤ ਦਾਸਨ ਦੁੱਖ ਹਰ ਲੇਤ।
ਐਸੇ ਪਾਵਨ ਮੁਬਾਰਕ ਨੇਤਰਾਂ ਦੇ ਨਾਲ ਜਦੋਂ ਦਸ਼ਮੇਸ਼ ਪਿਤਾ ਜੀ ਆਪਣੇ ਗੁਰਸਿੱਖਾਂ ਵੱਲ ਵੇਖਦੇ ਨੇ ਨਾ, ਲੁਕਾਈ ਵੱਲ ਵੇਖਦੇ ਨੇ, ਜਿਹੜਾ ਵੀ ਸਤਿਗੁਰੂ ਦੇ ਦਰਬਾਰ ਵਿੱਚ ਚੱਲ ਕੇ ਆਉਂਦਾ, ਸਤਿਗੁਰੂ ਜੀ ਦੇ ਵੇਖਣ ਦੇ ਨਾਲ ਹੀ ਉਸ ਗੁਰੂ ਕੇ ਪਿਆਰੇ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ, ਉਹਦੇ ਸਾਰੇ ਕਲੇਸ਼ ਦੂਰ ਹੋ ਜਾਂਦੇ ਨੇ, ਮਨ ਦਾ ਸੰਤਾਪ ਖਤਮ ਹੋ ਜਾਂਦਾ, ਮਨ ਦੀ ਚਿੰਤਾ ਖਤਮ ਹੋ ਜਾਂਦੀ ਏ। ਤੇ ਕਵੀ ਸੰਤੋਖ ਸਿੰਘ ਜੀ ਬੜੀ ਹੀ ਸੁੰਦਰਤਾ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਨੇਤਰਾਂ ਦੀ ਵਡਿਆਈ ਪੈ ਕਰਦੇ ਨੇ ਕਿ ਕਲਗੀਧਰ ਮਹਾਰਾਜ ਜਿਹਦੇ ਵੱਲ ਵੀ ਤੱਕ ਲੈਂਦੇ ਨੇ ਉਸ ਗੁਰੂ ਕੇ ਸਿੱਖ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ।
ਕਿਤਕ ਕਾਲ ਜਬ ਬੈਠ ਬਿਤਾਇਓ।
ਇੱਕ ਦਿਨ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਆਪਣੇ ਸੋਹਣੇ ਸਜੇ ਹੋਏ ਦਰਬਾਰ ਦੇ ਅੰਦਰ ਜੁੜ ਕੇ ਬੈਠੇ ਨੇ। ਉਸ ਆਨੰਦਪੁਰ ਸਾਹਿਬ ਦੀ ਪਾਵਨ ਤੇ ਮੁਬਾਰਕ ਧਰਤੀ ਦੇ ਉੱਤੇ ਦਾਸ ਥੋੜਾ ਜਿਹਾ ਇਤਿਹਾਸ ਦੇ ਪਿੱਛੇ ਜਾਏ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਪਨ ਦੀ ਅਵਸਥਾ ਵਿੱਚ ਸਨ, ਪਟਨਾ ਸਾਹਿਬ ਦੀ ਪਾਵਨ ਤੇ ਮੁਬਾਰਕ ਧਰਤੀ ਤੋਂ ਚੱਲ ਕੇ ਪਹਿਲੀ ਵਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਪੁੱਜੇ। ਕਵੀਆਂ ਨੇ, ਲਿਖਾਰੀਆਂ ਨੇ ਬੜੀ ਭਾਵਪੂਰਤ ਇੱਥੇ ਵਿਚਾਰ ਦਿੱਤੀ ਹੈ। ਸਤਿਗੁਰੂ ਮਹਾਰਾਜ ਸਰਸਾ ਨਦੀ ਦੇ ਕੰਢੇ ਤੇ ਆ ਕੇ, ਵੇਖੋ ਜਿੱਥੇ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਹੋਇਆ, ਅੱਜ ਪਹਿਲੀ ਵਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਆਏ ਨਾ, ਅੱਗੋਂ ਲੈਣ ਦੇ ਲਈ ਪਤਾ ਕੌਣ ਚੱਲ ਕੇ ਆਇਆ? ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ। ਸਾਥ ਕੌਣ ਨੇ? ਮਾਤਾ ਗੁਜਰ ਕੌਰ ਜੀ। ਸਾਥ ਕੌਣ ਨੇ? ਮਾਮਾ ਕਿਰਪਾਲ ਚੰਦ ਜੀ। ਜਦੋਂ ਗੁਰੂ ਪਿਤਾ ਦਾ ਮਿਲਾਪ ਹੋਇਆ ਨਾ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਆਖੇ, ਬੇਟਾ ਅੱਜ ਪਹਿਲੀ ਵਾਰ ਨਵੇਂ ਨਗਰ ਵਿੱਚ ਆਏ ਹੋ, ਅੱਜ ਪਹਿਲੀ ਵਾਰ ਪਿਤਾ ਦਾ ਮਿਲਾਪ ਹੋਇਆ, ਅੱਜ ਕਿਰਪਾ ਕਰੋ ਸੰਗਤ ਤੁਹਾਡੇ ਮੁਖ ਤੋਂ ਅੰਮ੍ਰਿਤ ਬਾਣੀ ਦਾ ਕੋਈ ਸ਼ਬਦ ਸੁਣਨਾ ਚਾਹੁੰਦੀ ਏ। ਉਸ ਸਮੇਂ ਬਾਲ ਗੋਬਿੰਦਰ ਆਏ ਨੇ, ਪਤਾ ਕਿਹੜਾ ਬਚਨ ਪੜ੍ਹ ਕੇ ਸੁਣਾਇਆ ਸੀ। ਉਸ ਸਮੇਂ ਬਾਲ ਗੋਬਿੰਦਰ ਆਏ ਨੇ, ਪਤਾ ਆਪਣੀ ਮੁਬਾਰਕ ਰਸਨਾ ਤੋਂ ਕੀ ਆਖਿਆ ਸੀ? ਸਤਿਗੁਰੂ ਮਹਾਰਾਜ ਕਹਿਣ ਲੱਗੇ, ਨਾ ਮੈਨੂੰ ਨਵੇਂ ਨਗਰ ਵਿੱਚ ਆਉਣ ਦਾ ਚਾਅ ਹੈ, ਨਾ ਮੈਨੂੰ ਪਿਤਾ ਦੇ ਮਿਲਾਪ ਦਾ ਚਾਅ ਹੈ। ਕੋਲੋਂ ਮਾਤਾ ਗੁਜਰ ਕੌਰ ਜੀ ਬੋਲ ਉੱਠੇ, ਪਿਆਰ ਨਾਲ ਸਿਰ ਤੇ ਫੇਰਿਆ ਹੱਥ, ਬੇਟਾ ਫਿਰ ਤੁਹਾਡੇ ਮਨ ਵਿੱਚ ਚਾਓ ਕਿਸ ਦਾ ਹੈ? ਕਲਗੀਧਰ ਮਹਾਰਾਜ ਜੀ ਨੇ ਬਚਨ ਆਖੇ, ਆਨੰਦ ਭਇਆ ਮੇਰੀ ਮਾਂ ਏ, ਸਤਿਗੁਰੂ ਮੈਂ ਪਾਇਆ। ਹੇ ਮੇਰੀ ਮਾਂ, ਜੇ ਅੱਜ ਤੂੰ ਮੈਨੂੰ ਪੁੱਛਣੀ ਏ ਕਿ ਮੇਰੇ ਹਿਰਦੇ ਵਿੱਚ ਚਾਹ ਕਾਹਦਾ ਏ, ਸੱਚ ਜਾਣੀ ਨਾ ਪਿਤਾ ਦੇ ਮਿਲਾਪ ਦਾ ਚਾਈ, ਨਾ ਨਵੇਂ ਨਗਰ ਵਿੱਚ ਆਉਣ ਦਾ ਚਾਈ। ਐ ਮੇਰੀ ਮਾਂ, ਮੈਨੂੰ ਤੇ ਮੇਰੇ ਮਨ ਵਿੱਚ ਜਿਹੜਾ ਚਾਹ ਏ ਨਾ, ਉਹ ਗੁਰੂ ਤੇ ਸਤਿਗੁਰੂ ਦੇ ਮਿਲਾਪ ਦਾ ਚਾਓ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਦੋਂ ਬਾਲ ਗੋਬਿੰਦਰ ਆਏ ਦੀ ਮੁਬਾਰਕ ਰਸਨਾ ਤੇ ਸ਼ਬਦ ਸੁਣਿਆ, ਸਤਿਗੁਰੂ ਜੀ ਦੀ ਪਾਰਖੂ ਦ੍ਰਿਸ਼ਟੀ ਨੇ ਪਰਖ ਲਿਆ ਕਿ ਇੱਕ ਦਿਨ ਐਸਾ ਸਮਾਂ ਵੀ ਆਵੇਗਾ ਜਿਸ ਨਗਰ ਨੂੰ ਅਸੀਂ ਵਸਾਉਣ ਲੱਗੇ ਆ, ਹੱਸਦਿਆਂ ਖੇਡਦਿਆਂ ਭਰਿਆ ਹੋਇਆ ਨਗਰ ਛੱਡ ਕੇ ਚਲੇ ਜਾਣਗੇ, ਪਰ ਜਿਹੜਾ ਮਨ ਵਿੱਚ ਚਾਓ ਅੱਜ ਦੀ ਘੜੀ ਹੈ, ਉਹ ਚਾਓ ਕਦੇ ਖਤਮ ਨਾ ਹੋਵੇਗਾ। ਜਦੋਂ ਚਮਕੌਰ ਦੀ ਗੜੀ ਵਿੱਚ ਜਾਣਗੇ, ਪੁੱਤ ਸਾਹਮਣੇ ਸ਼ਹੀਦ ਹੋ ਜਾਣਗੇ, ਮਨ ਚਾਓ ਘਨੇਰਾ, ਇਹ ਚਾਓ ਕਦੇ ਵੀ ਇਸ ਬਾਲਕ ਦੇ ਹਿਰਦੇ ਵਿੱਚੋਂ ਖਤਮ ਨਹੀਂ ਹੋਵੇਗਾ। ਸਤਿਗੁਰੂ ਮਹਾਰਾਜ ਜੀ ਨੇ ਉਸੇ ਸਮੇਂ ਉਸ ਨਵੇਂ ਨਗਰ ਦਾ ਨਾਮ ਰੱਖ ਦਿੱਤਾ ਸ਼੍ਰੀ ਆਨੰਦਪੁਰ ਸਾਹਿਬ। ਅੱਜ ਉਸੇ ਮੁਬਾਰਕ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਦਿਨ ਆਪਣੇ ਸੋਹਣੇ ਸਜੇ ਹੋਏ ਦੀਵਾਨਾਂ ਦੇ ਵਿੱਚ ਸੁਭਾਏ ਮਾਨ ਹਨ
ਲੇ ਇੱਕ ਰੀਚ ਕਲੰਦਰ ਆਇਓ।
ਜਦੋਂ ਸਤਿਗੁਰੂ ਮਹਾਰਾਜ ਜੀ ਦਾ ਸੋਹਣਾ ਦਰਬਾਰ ਸਜਿਆ ਸੀ ਨਾ, ਗੁਰੂ ਕੇ ਨਗਰ ਦੇ ਵਿੱਚ ਉਸ ਸੋਹਣੇ ਦਰਬਾਰ ਦੇ ਕੋਲ ਇੱਕ ਕਲੰਦਰ, ਇੱਕ ਮਦਾਰੀ, ਜਿਹਦੇ ਕੋਲ ਇੱਕ ਬੜਾ ਹੀ ਬਹੁਤ ਹੀ ਭਾਰੀ ਭਰਕਮ ਵੱਡੇ ਸਰੀਰ ਵਾਲਾ ਰਿੱਛ ਸੀ, ਉਸ ਰਿੱਛ ਉਸ ਭਾਲੂ ਨੂੰ ਲੈ ਕੇ ਉਹ ਕਲੰਦਰ ਜਿਸ ਦਿਨ ਸਤਿਗੁਰੂ ਮਹਾਰਾਜ ਆਪਣੇ ਦਰਬਾਰ ਵਿੱਚ ਸੁਭਾਏ ਮਾਨ ਨੇ, ਉਸ ਦਿਨ ਉਹ ਕਲੰਦਰ ਉਸ ਆਪਣੇ ਭਾਲੂ ਨੂੰ ਲੈ ਕੇ, ਉਸ ਰਿੱਛ ਨੂੰ ਲੈ ਕੇ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਦੇ ਉੱਤੇ ਆਉਣਾ ਕਰਦਾ ਹੈ।
ਮਹਾਬਲੀ ਬੜ ਦੇ ਅਕਾਰਾ।
ਜਿਹੜਾ ਰਿੱਛ ਉਸ ਕਲੰਦਰ ਦੇ ਕੋਲ ਸੀ ਨਾ, ਬੜੇ ਹੀ ਵੱਡੇ ਸਰੀਰ ਵਾਲਾ ਸੀ। ਐਸਾ ਰਿੱਛ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿਣ ਵਾਲੇ ਗੁਰੂ ਕੇ ਸਿੱਖਾਂ ਨੇ ਪਹਿਲਾਂ ਕਦੇ ਨਹੀਂ ਸੀ ਵੇਖਿਆ। ਸਰੀਰ ਉਹਦਾ ਬਹੁਤ ਹੀ ਮਜ਼ਬੂਤ ਸੀ। ਇਹ ਕਲੰਦਰ ਉਸ ਰਿੱਛ ਨੂੰ ਲੈ ਕੇ, ਜਿਹਦਾ ਸਰੀਰ ਬੜਾ ਭਾਰੀ ਤੇ ਭਰਕਮ ਹੈ, ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕੇ ਦਰਬਾਰ ਦੇ ਪਾਸ ਆਣ ਪਹੁੰਚਿਆ ਹੈ।
ਕੈਦੋਂ ਜਾਮਵੰਤ ਦੇ ਤਾਰਾ।
ਕਵੀ ਸੰਤੋਖ ਸਿੰਘ ਜੀ ਇੱਥੇ ਥੋੜਾ ਜਿਹਾ ਜ਼ਿਕਰ ਕਰਦੇ ਨੇ, ਕਹਿੰਦੇ ਇਹ ਰਿੱਛ ਬਿਲਕੁਲ ਇਸ ਤਰ੍ਹਾਂ ਲੱਗਦਾ ਜਿਵੇਂ ਜਾਮਵੰਤ ਨੇ ਆਪ ਇਸ ਰਿੱਛ ਦੇ ਰੂਪ ਵਿੱਚ ਦੇਹ ਧਾਰਨ ਕਰ ਲਈ ਹੋਵੇ। ਹਿੰਦੂ ਮਿਥ ਇਤਿਹਾਸ ਦੇ ਮੁਤਾਬਕ ਜਿਹੜਾ ਜਾਮਵੰਤ ਰਿੱਛ ਹੋਇਆ ਨਾ, ਆਪ ਨੇ ਰਮਾਇਣ ਦਾ ਇਤਿਹਾਸ ਪੜ੍ਹਿਆ ਹੋਵੇਗਾ, ਬਾਲਮੀਕੀ ਦੀ ਰਮਾਇਣ ਪੜ੍ਹੀ ਹੋਵੇਗੀ, ਸੁਣੀ ਹੋਵੇਗੀ ਕਿਸੇ ਨੇ। ਲਿਖਿਆ ਜਾਂਦਾ ਹੈ ਕਿ ਜਦੋਂ ਬ੍ਰਹਮਾ ਨੇ, ਕਿਉਂਕਿ ਹਿੰਦੂ ਮਿਥ ਇਤਿਹਾਸ ਮੰਨਦਾ ਹੈ ਕਿ ਬ੍ਰਹਮਾ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ, ਬ੍ਰਹਮਾ ਨੇ ਸ੍ਰਿਸ਼ਟੀ ਨੂੰ ਸਾਜਿਆ। ਬ੍ਰਹਮਾ ਨੇ ਜਦੋਂ ਆਪਾਂ ਕਹਿੰਦੇ ਨਾ ਵਾਸੀ ਲਈ, ਜਦੋਂ ਮੁੱਖ ਮੂੰਹ ਖੋਲਦਾ ਥਕਾਵਟ ਦੇ ਕਾਰਨ, ਕਹਿੰਦੇ ਬ੍ਰਹਮਾ ਨੇ ਜਦੋਂ ਆਪਣੇ ਮੁੱਖ ਤੋਂ ਵਾਸੀ ਲਈ ਨਾ, ਉਸ ਸਮੇਂ ਹਿੰਦੂ ਮਿਥ ਇਤਿਹਾਸ ਦੇ ਮੁਤਾਬਕ, ਬਾਲਮੀਕੀ ਦੀ ਲਿਖੀ ਹੋਈ ਰਮਾਇਣ ਦੇ ਮੁਤਾਬਕ, ਜਦੋਂ ਬ੍ਰਹਮਾ ਨੇ ਉਵਾਸੀ ਲਈ ਤੇ ਉਸ ਸਮੇਂ ਇਸ ਜਾਮਵੰਤ ਨਾਮ ਦੇ ਰਿੱਛ ਦਾ ਜਨਮ ਹੋਇਆ। ਭਾਗਵਤ ਪੁਰਾਣ ਦੇ ਵਿੱਚ ਲਿਖਿਆ ਹੈ, ਇਸ ਜਾਮਵੰਤ ਰਿੱਛ ਦੇ ਘਰ ਇੱਕ ਧੀ ਪੈਦਾ ਹੋਈ ਜਿਹਦਾ ਨਾਮ ਸੀ ਜਾਬਵੰਤੀ, ਜਿਹਦੇ ਨਾਲ ਕ੍ਰਿਸ਼ਨ ਭਗਵਾਨ ਨੇ ਸ਼ਾਦੀ ਕੀਤੀ। ਇੱਥੋਂ ਤੱਕ ਲਿਖਿਆ ਮਿਲਦਾ ਹੈ ਕਿ ਜਿਹੜਾ ਇਹ ਜਾਮਵੰਤ ਰਿੱਛ ਸੀ ਨਾ, ਸ਼੍ਰੀ ਰਾਮ ਚੰਦਰ ਹੋਏ ਨੇ ਜਦੋਂ ਸੀਤਾ ਨੂੰ ਰਾਵਣ ਹਰਨ ਕਰਕੇ ਲੰਕਾ ਲੈ ਗਿਆ, ਲੰਕਾ ਵਿੱਚ ਜਦੋਂ ਰਾਮ ਚੰਦਰ ਜੀ ਨੇ ਯੁੱਧ ਕੀਤਾ ਰਾਵਣ ਦੇ ਨਾਲ, ਉਸ ਯੁੱਧ ਦੇ ਦੌਰਾਨ ਇਸ ਜਾਮਵੰਤ ਰਿਸ਼ੀ ਨੇ ਬੜੀ ਵੱਡੀ ਰਾਮ ਚੰਦਰ ਭਗਵਾਨ ਦੀ ਸਹਾਇਤਾ ਕੀਤੀ ਸੀ। ਕਵੀ ਸੰਤੋਖ ਸਿੰਘ ਨੇ ਕੇਵਲ ਇੱਥੇ ਤੁਲਨਾ ਕਰਕੇ ਉਸ ਰਿੱਛ ਦੀ ਇਸ ਜਾਮਵੰਤ ਨਾਲ ਤੁਲਨਾ ਕੀਤੀ ਹੈ ਕਿ ਉਹ ਰਿੱਛ ਕਿੱਡਾ ਕੁ ਭਾਰੀ ਭਰਕਮ ਸੀ, ਕਿੱਡੇ ਕੁ ਤਕੜੇ ਸਰੀਰ ਵਾਲਾ ਸੀ। ਕਵੀ ਜੀ ਕਹਿੰਦੇ ਇੰਜ ਪ੍ਰਤੀਤ ਹੁੰਦਾ ਹੈ ਇਸ ਰਿੱਛ ਨੂੰ ਵੇਖ ਕੇ ਗੁਰੂ ਕੇ ਸਿੱਖਾਂ ਦੇ ਮਨ ਵਿੱਚ ਖਿਆਲ ਆਇਆ ਕਿ ਜਿਵੇਂ ਆਪ ਜਾਮਵੰਤ ਰਿੱਛ ਇਸ ਰਿੱਛ ਦਾ ਰੂਪ ਧਾਰਨ ਕਰਕੇ ਇਸ ਸੰਸਾਰ ਤੇ ਦੁਬਾਰਾ ਪੈਦਾ ਹੋਇਆ ਹੋਵੇ।
ਸਭ ਅੰਗਨ ਪਰ ਬਾਲ ਵਿਸਾਲਾ।
ਉਸ ਰਿੱਛ ਦੇ ਸਾਰੇ ਸਰੀਰ ਉੱਤੇ ਬੜੇ ਹੀ ਸੰਘਣੇ ਸੰਘਣੇ ਭੂਰੇ ਰੰਗ ਦੇ ਵਾਲ ਸਨ।
ਪੂਰ ਬਰਨ ਨਖ ਪੂਰ ਕਰਾਲਾ।
ਰਿੱਛ ਦੇ ਸਰੀਰ ਉੱਤੇ ਭੂਰੇ ਰੰਗ ਦੇ ਬੜੇ ਹੀ ਸੰਘਣੇ ਵਾਲ ਸਨ। ਰਿੱਛ ਦਾ ਰੰਗ ਕਵੀ ਸੰਤੋਖ ਸਿੰਘ ਜੀ ਇੱਥੇ ਭੂਰਾ ਲਿਖਦੇ ਨੇ। ਸੰਸਾਰ ਅੰਦਰ ਦੁਨੀਆਂ ਦੀ ਕੁਦਰਤ ਦੇ ਵਿੱਚ ਵੱਖ ਵੱਖ ਜਾਤੀਆਂ ਤੇ ਪ੍ਰਜਾਤੀਆਂ ਦੇ ਇਹ ਰਿੱਛ ਮਿਲਦੇ ਨੇ, ਉਹਨਾਂ ਹੀ ਇੱਕ ਕਿਸਮਾਂ ਦੇ ਵਿੱਚੋਂ ਜਿਹਦੀ ਕਵੀ ਸੰਤੋਖ ਸਿੰਘ ਜੀ ਇਤਿਹਾਸ ਦੇ ਵਿੱਚ ਜ਼ਿਕਰ ਪੈ ਕਰਦੇ ਨੇ। ਭੂਰੇ ਰੰਗ ਦੀ ਨਸਲ ਵਾਲਾ ਰਿੱਛ ਲੈ ਕੇ ਉਹ ਕਲੰਦਰ ਅੱਜ ਆਨੰਦਪੁਰ ਸਾਹਿਬ ਦੀ ਪਾਵਨ ਤੇ ਮੁਬਾਰਕ ਧਰਤੀ ਉੱਤੇ ਆਣ ਪਹੁੰਚਿਆ ਹੈ।
ਹੋਰ ਨਾਸ ਕਾ ਰੱਜੂ ਪਾਈ।
ਜਿਵੇਂ ਆਪ ਨੇ ਵੇਖਿਆ ਹੋਵੇਗਾ ਕਿ ਜ਼ਿਮੀਂਦਾਰ ਲੋਕ ਜਿਹੜੇ ਪਸ਼ੂ ਪਾਲਣ ਕਰਦੇ ਨੇ, ਜਿਨ੍ਹਾਂ ਨੇ ਆਪਣੇ ਘਰਾਂ ਵਿੱਚ ਪਸ਼ੂ ਰੱਖੇ ਨੇ, ਉਹ ਆਪਣੇ ਪਸ਼ੂ ਦੀ ਨੱਕ ਦੇ ਵਿੱਚ ਨੱਥ ਪਾ ਲੈਂਦੇ ਨੇ ਤਾਂ ਕਿ ਉਹ ਪਸ਼ੂ ਉਹਨਾਂ ਦੇ ਕਾਬੂ ਦੇ ਵਿੱਚ ਰਹੇ। ਬਿਲਕੁਲ ਇਸੇ ਤਰ੍ਹਾਂ ਉਸ ਕਲੰਦਰ ਨੇ, ਉਸ ਮਦਾਰੀ ਨੇ ਉਸ ਵੱਡੇ ਤੇ ਤਕੜੇ ਰਿੱਛ ਦੀ ਨੱਥ ਦੇ ਨੱਕ ਦੇ ਵਿੱਚ ਨੱਥ ਪਾਈ ਹੋਈ ਸੀ, ਜਿਸ ਨੱਥ ਦੀ ਰੱਸੀ ਉਸ ਕਲੰਦਰ ਨੇ ਆਪਣੇ ਹੱਥ ਦੇ ਵਿੱਚ ਫੜੀ ਹੈ।
ਕਰਮ ਕਲੰਦਰ ਤਨ ਲਪਟਾਈ,
ਜਿਹੜਾ ਉਹ ਕਲੰਦਰ ਸੀ ਨਾ ਜਿਹਦੇ ਕੋਲ ਉਹ ਭਾਰੀ ਭਰਕਮ ਸਰੀਰ ਵਾਲਾ ਰਿੱਛ ਸੀ, ਉਸ ਕਲੰਦਰ ਨੇ ਆਪਣੇ ਸਰੀਰ ਨਾਲ ਆਪਣੇ ਲੱਕ ਦੇ ਦੁਆਲੇ ਮਾਸ ਦਾ ਟੁਕੜਾ ਲਵੇਟਿਆ ਹੋਇਆ ਸੀ, ਚੰਮ ਲਵੇਟਿਆ ਹੋਇਆ ਸੀ, ਕਿਉਂਕਿ ਰਿੱਛ ਬੜਾ ਤਕੜਾ ਸੀ, ਜਾਨਵਰ ਦਾ ਕੋਈ ਭਰੋਸਾ ਨਹੀਂ, ਭਾਵੇਂ ਕਿੰਨਾ ਕੀ ਤੁਸੀਂ ਪਾਲਿਆ ਹੋਵੇ, ਕਿੰਨਾ ਕੁ ਤੁਸੀਂ ਖਵਾਲਿਆ ਕਿਉਂ ਨਾ ਹੋਵੇ, ਜਾਨਵਰ ਕਦੇ ਵੀ ਆਪਣੇ ਮਾਲਕ ਦਾ ਅਹਿਸਾਨ ਭੁੱਲ ਸਕਦਾ ਹੈ। ਤੇ ਉਹ ਜਿਹੜਾ ਕਲੰਦਰ ਸੀ ਉਸ ਰਿੱਛ ਦੇ ਨਾਲ ਕਰਤੱਵ ਵਿਖਾਉਂਦਾ ਸੀ, ਮਦਾਰੀ ਵਿਖਾਉਂਦਾ ਸੀ, ਲੋਕਾਂ ਨੂੰ ਖੁਸ਼ ਕਰਦਾ ਸੀ, ਰਿੱਛ ਦੇ ਨਾਲ ਉਹ ਘੋਲ ਕਰਦਾ ਸੀ, ਇਸੇ ਕਰਕੇ ਆਪਣੇ ਸਰੀਰ ਦੇ ਬਚਾਅ ਦੇ ਲਈ ਉਸ ਕਲੰਦਰ ਨੇ, ਮਦਾਰੀ ਨੇ ਆਪਣੇ ਸਰੀਰ ਦੇ ਲੱਕ ਦੇ ਨਾਲ ਚੰਮ ਦਾ ਟੁਕੜਾ ਲਪੇਟਿਆ ਹੋਇਆ ਹੈ।
ਲਕੁਟੀ ਹੱਥ ਡਰਾਵਨ ਕਾਰਨ,
ਕਲੰਦਰ ਨੇ, ਮਦਾਰੀ ਨੇ ਆਪਣੇ ਹੱਥ ਦੇ ਵਿੱਚ ਇੱਕ ਮੋਟੀ ਸਾਰੀ ਸੋਟੀ ਫੜੀ ਹੋਈ ਹੈ। ਜਦੋਂ ਉਹ ਮਦਾਰੀ ਵਿਖਾਉਂਦਾ ਸੀ ਨਾ ਰਿੱਛ ਦੇ ਨਾਲ, ਉਹ ਸੋਟੀ ਦੇ ਨਾਲ ਰਿੱਛ ਨੂੰ ਡਰਾਉਂਦਾ ਸੀ, ਫਿਰ ਜਦੋਂ ਰਿੱਛ ਉਸ ਸੋਟੀ ਨੂੰ ਵੇਖਦਾ ਸੀ ਨਾ ਅੱਬੋ ਭਭਕਦਾ ਸੀ, ਉਸ ਮਦਾਰੀ ਵੱਲ ਆਉਂਦਾ ਸੀ। ਉਹ ਕਲੰਦਰ ਜਦੋਂ ਵੀ ਕਿਸੇ ਨਗਰ ਵਿੱਚ ਮਦਾਰੀ ਵਿਖਾਉਣ ਜਾਂਦਾ ਤੇ ਆਪਣੇ ਹੱਥ ਵਾਲੀ ਸੋਟੀ ਵਿਖਾ ਕੇ ਉਸ ਰਿੱਛ ਨੂੰ ਇਸ਼ਾਰਾ ਕਰਦਾ ਹੈ।
ਜਬੇ ਦਿਖਾਏ ਕਰੇ ਪਬ ਕਾਰਨ,
ਜਦੋਂ ਵੀ ਉਹ ਕਲੰਦਰ ਉਸ ਰਿੱਛ ਨੂੰ ਸੋਟੀ ਵਿਖਾਉਂਦਾ ਏ, ਤਮਾਸ਼ਾ ਵਿਖਾਉਣ ਵਾਸਤੇ ਇਸ਼ਾਰਾ ਕਰਦਾ ਹੈ, ਇੱਕ ਵਾਰ ਉਹ ਰਿੱਛ ਉਹ ਸੋਟੀ ਨੂੰ ਵੇਖ ਕੇ ਉਸ ਮਦਾਰੀ ਵੱਲ ਭਬਕ ਮਾਰ ਕੇ ਪੈਂਦਾ ਹੈ।
ਸ਼੍ਰੀ ਸਤਿਗੁਰ ਕੀ ਦ੍ਰਿਸ਼ਟ ਅਗਾਰੀ,
ਜਿੱਥੇ ਦੀਨ ਦਿਆਲ ਸਤਿਗੁਰੂ ਮਹਾਰਾਜ ਸੁਭਾਏਮਾਨ ਸਨ, ਸਤਿਗੁਰੂ ਮਹਾਰਾਜ ਜੀ ਦੀ ਦ੍ਰਿਸ਼ਟੀ ਭਾਵ ਬਿਲਕੁਲ ਨੇਤਰਾਂ ਦੇ ਸਾਹਮਣੇ, ਉਹ ਕਲੰਦਰ ਆਪਣੇ ਉਸ ਭਾਲੂ ਨੂੰ ਲੈ ਕੇ ਆ ਗਿਆ ਜਿੱਥੇ ਸਾਹਿਬ ਦੀ ਨਜ਼ਰ ਪੈ ਰਹੀ ਸੀ। ਕਲੰਦਰ ਉਸ ਭਾਲੂ ਨੂੰ ਲਿਆ ਕੇ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆਪਣੀ ਮਦਾਰੀ ਵਿਖਾਉਣ ਲੱਗਾ ਹੈ।
ਲੱਗਿਓ ਦਿਖਾਵਨ ਤੈ ਬਲ ਪਾਰੀ,
ਸਤਿਗੁਰੂ ਮਹਾਰਾਜ ਜੀ ਦੇ ਬਿਲਕੁਲ ਸਾਹਮਣੇ ਆ ਕੇ ਜਿੱਥੇ ਗੁਰੂ ਕੇ ਸਿੱਖ ਵੀ ਬੈਠੇ ਸਨ, ਗੁਰੂ ਕੀ ਸੰਗਤ ਵੀ ਜੁੜ ਕੇ ਬੈਠੀ ਸੀ, ਸਾਹਿਬ ਦੇ ਬਿਲਕੁਲ ਸਾਹਮਣੇ ਆ ਕੇ ਉਹ ਮਦਾਰੀ ਆਪਣੇ ਭਾਲੂ ਦੇ ਨਾਲ ਭਾਂਤ ਭਾਂਤ ਦੇ ਤਮਾਸ਼ੇ ਵਿਖਾਉਣ ਲੱਗਾ ਹੈ।
ਕੁਸ਼ਤੀ ਲਗੇ ਕਰਨ ਬਲ ਧਰੇ,
ਕਲੰਦਰ ਤੇ ਰਿੱਛ ਦੋਵੇਂ ਆਪਸ ਵਿੱਚ ਕੁਸ਼ਤੀ ਕਰਨ ਲੱਗੇ ਨੇ, ਤਮਾਸ਼ਾ ਕਰਨ ਲੱਗੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਲੰਦਰ ਨੇ ਵੀ ਬੜਾ ਬਲ ਧਾਰਨ ਕੀਤਾ ਹੈ, ਮਦਾਰੀ ਨੇ ਵੀ ਬੜਾ ਬਲ ਧਾਰਨ ਕੀਤਾ ਹੈ, ਰਿੱਛ ਦੇ ਵਿੱਚ ਵੀ ਕੁਦਰਤੀ ਬਹੁਤ ਬਲ ਸੀ, ਦੋਵੇਂ ਜਣੇ ਪੂਰਨ ਤੌਰ ਤੇ ਆਪਣਾ ਪੂਰਨ ਜ਼ੋਰ ਲਾ ਕੇ ਇੱਕ ਦੂਜੇ ਦੇ ਨਾਲ ਘੋਲ ਕਰਦੇ ਹਨ।
ਕਬ ਉੱਪਰ ਹੋਵੇ ਕਬ ਤਰੇ,
ਕਦੇ ਮਦਾਰੀ ਉਸ ਰਿੱਛ ਦੇ ਉੱਤੇ ਆ ਜਾਂਦਾ ਹੈ, ਕਦੇ ਉਹ ਰਿੱਛ ਟਪੂਸੀ ਮਾਰ ਕੇ ਉਸ ਮਦਾਰੀ ਦੇ ਉੱਤੇ ਆ ਜਾਂਦਾ ਹੈ। ਕਵੀ ਜੀ ਲਿਖਦੇ, ਕਦੇ ਮਦਾਰੀ ਉੱਤੇ ਕਦੇ ਰਿੱਛ ਉੱਤੇ, ਇਸ ਤਰ੍ਹਾਂ ਦੋਵੇਂ ਕਲੰਦਰ, ਉਹ ਮਦਾਰੀ ਪਾਉਣ ਵਾਲਾ, ਮਦਾਰੀ ਵਿਖਾਉਣ ਵਾਲਾ, ਭਾਂਤ ਭਾਂਤ ਦੀਆਂ ਉੱਥੇ ਮਦਾਰੀਆਂ ਵਿਖਾ ਕੇ, ਤਮਾਸ਼ੇ ਵਿਖਾ ਕੇ ਜਿਹੜੀ ਗੁਰੂ ਕੀ ਸੰਗਤ ਬੈਠੀ ਸੀ, ਸਾਰਿਆਂ ਦਾ ਮਨ ਜਿੱਤਣ ਦੀ ਕੋਸ਼ਿਸ਼ ਕਰਨ ਲੱਗਾ ਤੇ ਸਾਰੇ ਜਣੇ ਉਸ ਭਾਲੂ ਦੀ ਮਦਾਰੀ ਵੇਖ ਕੇ, ਉਸ ਭਾਲੂ ਦੇ ਕੌਤਕ ਉਹਦੇ ਤਮਾਸ਼ੇ ਵੇਖ ਕੇ ਇੱਕ ਦੂਜੇ ਦੇ ਨਾਲ ਹੱਸਣ ਲੱਗੇ ਹਨ।
ਇੱਥੇ ਉੱਤ ਫਿਰਤ ਵਿੱਚ ਮੈਦਾਨ,
ਕਦੇ ਉਹ ਮਦਾਰੀ ਉਸ ਭਾਲੂ ਨੂੰ ਇਸ਼ਾਰਾ ਕਰਦਾ, ਉਹ ਭਾਲੂ ਦੋਵੇਂ ਪੈਰਾਂ ਤੇ ਖਲੋ ਕੇ ਬੰਦਿਆਂ ਦੇ ਵਾਂਗ ਸਿੱਧਾ, ਬਿਲਕੁਲ ਮਨੁੱਖ ਦੇ ਵਾਂਗ ਸਿੱਧਾ ਹੋ ਕੇ ਮੈਦਾਨ ਦੇ ਵਿੱਚ ਫਿਰਨ ਲੱਗਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਅੱਜ ਉਹ ਮਦਾਰੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪ੍ਰਸੰਨ ਕਰਨ ਦੇ ਲਈ, ਕਿਤੇ ਸਤਿਗੁਰੂ ਮੇਰੀ ਮਦਾਰੀ ਵੇਖ ਕੇ ਪ੍ਰਸੰਨ ਹੋ ਜਾਣ, ਕਿਤੇ ਗੁਰੂ ਕੀ ਸੰਗਤ ਪ੍ਰਸੰਨ ਹੋ ਜਾਏ, ਕਿਉਂਕਿ ਮਦਾਰੀ ਦੇ ਮਨ ਦੀ ਭਾਵਨਾ ਸੀ ਜੇ ਗੁਰੂ ਤਰੁੱਠ ਪਿਆ ਤੇ ਗੁਰੂ ਦੇ ਖਜ਼ਾਨਿਆਂ ਵਿੱਚੋਂ ਅੱਜ ਬਹੁਤ ਵੱਡੀ ਰਕਮ ਮੈਨੂੰ ਇਨਾਮ ਦੇ ਰੂਪ ਵਿੱਚ ਪ੍ਰਾਪਤ ਹੋਵੇਗੀ। ਉਹ ਮਦਾਰੀ ਗੁਰੂ ਕੀ ਸੰਗਤ ਨੂੰ ਪ੍ਰਸੰਨ ਕਰਨ ਦੇ ਲਈ ਭਾਲੂ ਦੇ ਨਾਲ, ਰਿੱਛ ਦੇ ਨਾਲ ਭਾਂਤ ਭਾਂਤ ਦੇ ਤਮਾਸ਼ੇ ਵਖਾਉਂਦਾ ਹੈ
ਵੱਡੇ ਸ਼ਬਦ ਕੋ ਕਰਤ ਪਿਆਨ।
ਜਦੋਂ ਉਹ ਮਦਾਰੀ ਵਖਾਉਂਦਾ ਪਿਆ ਨਾ ਆਪਣੇ ਭਾਲੂ ਦੇ ਨਾਲ, ਕਦੇ ਕਦੇ ਉਹ ਭਾਲੂ ਬੜੀ ਉੱਚੀ ਆਵਾਜ਼ ਕੱਢਦਾ ਹੈ, ਬੜਾ ਉੱਚੇ ਸ਼ਬਦ ਦੇ ਨਾਲ ਉਹ ਭਾਲੂ ਭਬਕਾਂ ਮਾਰਦਾ ਹੈ।
ਦੋਏ ਪੱਗ ਪਰ ਭਾਲ ਕੋਏ ਖਰੋ।
ਕਵੀ ਜੀ ਲਿਖਦੇ ਨੇ ਉਹ ਆਪਣੇ ਦੋਵੇਂ ਪੈਰਾਂ ਦੇ ਉੱਤੇ ਬਿਲਕੁਲ ਮਨੁੱਖ ਦੇ ਵਾਂਗ ਬਿਲਕੁਲ ਸਿੱਧਾ ਖਲੋ ਜਾਂਦਾ ਹੈ।
ਆਪਸ ਵਿਖੇ ਅੰਕ ਲੈ ਭਰੋ।
ਦੋਵੇਂ ਆਪਸ ਵਿੱਚ ਇੱਕ ਪਾਸੇ ਕਲੰਦਰ ਏ ਇੱਕ ਪਾਸੇ ਭਾਲੂ ਏ, ਦੋਵੇਂ ਇੱਕ ਦੂਜੇ ਨੂੰ ਘੁੱਟ ਕੇ ਆਪਣੀ ਜੱਫੀ ਦੇ ਵਿੱਚ ਲੈ ਲੈਂਦੇ ਹਨ।
ਇਸ ਪ੍ਰਕਾਰ ਬੋ ਕੋਲ ਦਿਖਾਇਓ।
ਇਸ ਪ੍ਰਕਾਰ ਉਸ ਮਦਾਰੀ ਨੇ ਆਪਣੇ ਭਾਲੂ ਦੇ ਨਾਲ ਭਾਂਤ ਭਾਂਤ ਦੇ ਕੋਲ ਭਾਂਤ ਭਾਂਤ ਦੇ ਤਮਾਸ਼ੇ ਉੱਥੇ ਕੁਸ਼ਤੀਆਂ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਵਿਖਾਉਣੀਆਂ ਕੀਤੀਆਂ ਹਨ।
ਸਿੱਖ ਬਲੋਕਤ ਕੈਤ ਸੁਣਾਇਓ।
ਗੁਰੂ ਕੇ ਸਿੱਖ ਸਾਰੇ ਹੀ ਉਸ ਭਾਲੂ ਨੂੰ ਵੇਖਦੇ ਪਏ ਨੇ। ਜਦੋਂ ਗੁਰੂ ਕੇ ਸਿੱਖਾਂ ਨੇ ਏਡਾ ਭਾਰੀ ਭਰਕਮ ਤਗੜੇ ਸਰੀਰ ਵਾਲਾ ਭਾਲੂ ਵੇਖਿਆ ਨਾ, ਤੇ ਗੁਰੂ ਕੇ ਸਿੱਖ ਇੱਕ ਦੂਜੇ ਨੂੰ ਆਖ ਕੇ ਸੁਣਾਉਣ ਲੱਗੇ ਹਨ।
ਇਸ ਪਾਲਕ ਕੋ ਬਡੋ ਅਕਾਰਾ।
ਇੱਕ ਗੁਰੂ ਕਾ ਸਿੱਖ ਆਖਦਾ ਏ ਇਸ ਭਾਲੂ ਦਾ ਸਰੀਰ ਬੜਾ ਵੱਡਾ ਹੈ, ਅੱਜ ਤੱਕ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਇੰਨੇ ਵੱਡੇ ਸਰੀਰ ਵਾਲਾ ਭਾਲੂ ਨਹੀਂ ਵੇਖਿਆ ਹੈ।
ਨੈ ਅਸ ਪੂਰਬ ਕਬੇ ਨਿਹਾਰਾ।
ਉਹ ਸਿੱਖ ਆਖਦਾ ਮੈਂ ਅੱਜ ਤੋਂ ਪਹਿਲਾਂ ਆਪਣੀ ਜ਼ਿੰਦਗੀ ਵਿੱਚ ਆਪਣੀ ਉਮਰ ਦੇ ਵਿੱਚ ਕਦੇ ਵੀ ਏਡਾ ਵੱਡਾ ਭਾਲੂ ਨਹੀਂ ਵੇਖਿਆ ਹੈ।
ਚਮਰਦਾਰ ਕੀਰਤੀਆ ਨਾਮ।
ਜਿਹੜਾ ਚੌਰ ਬਰਦਾਰ ਸੀ ਨਾ ਸਤਿਗੁਰੂ ਮਹਾਰਾਜ ਜੀ ਦੇ ਸੋਹਣੇ ਸੀਸ ਉੱਤੇ, ਜਿਹੜਾ ਗੁਰੂ ਕਾ ਸਿੱਖ ਚੌਰ ਪਿਆ ਚੁਲਾਣ ਦੀ ਸੇਵਾ ਕਰਦਾ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਗੁਰੂ ਕੇ ਪਿਆਰੇ ਦਾ ਨਾਮ ਸੀ ਭਾਈ ਕੀਰਤੀਆ ਜੀ, ਜਿਹੜਾ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਮੁਬਾਰਕ ਸੀਸ ਦੇ ਉੱਤੇ ਚੌਰ ਚੁਲਾਣ ਦੀ ਸੇਵਾ ਪਿਆ ਕਰਦਾ ਹੈ।
ਠਾਂਡੋ ਚੋਰ ਕਰਤੇ ਅਭਿਰਾਮ।
ਭਾਈ ਕੀਰਤੀਆ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਖਲੋ ਕੇ ਸਤਿਗੁਰੂ ਮਹਾਰਾਜ ਜੀ ਦੇ ਸੋਹਣੇ ਸੀਸ ਉੱਤੇ ਚੌਰ ਚੁਲਾਣ ਦੀ ਸੇਵਾ ਕਰਦੇ ਹਨ।
ਹੋੜਸ ਬਰਸ ਆਰ ਬਲ ਜਾ।
ਉਸ ਭਾਈ ਕੀਰਤੀਏ ਦੀ ਬਿਲਕੁਲ ਥੋੜੀ ਜੀ ਉਮਰ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕੇਵਲ 22 ਕੁ ਸਾਲ ਦੀ ਉਸ ਭਾਈ ਕੀਰਤੀਏ ਦੀ ਉਸ ਸਮੇਂ ਉਮਰ ਸੀ। ਉਹ ਥੋੜੀ ਜੀ ਉਮਰ ਵਾਲਾ ਨੌਜਵਾਨ ਗੱਭਰੂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕੇ ਨਿਤਾ ਪ੍ਰਤੀ ਚੌਰ ਚੁਲਾਣ ਦੀ ਸੇਵਾ ਕਰਦਾ ਹੈ।
ਪਾਲਕ ਪਿਖਤ ਹਰ ਕੋਰ ਮਾਏ।
ਜਦੋਂ ਭਾਈ ਕੀਰਤੀਆ ਜੀ ਨੇ ਉਸ ਭਾਲੂ ਨੂੰ ਟਪੂਸੀਆਂ ਮਾਰਦੇ ਹੋਏ ਵੇਖਿਆ, ਜਦੋਂ ਭਾਈ ਕੀਰਤੀਆ ਜੀ ਨੇ ਉਸ ਭਾਲੂ ਨੂੰ ਤਮਾਸ਼ੇ ਵਿਖਾਉਂਦੇ ਹੋਏ ਕੁਸ਼ਤੀ ਲੜਦੇ ਹੋਏ ਵੇਖਿਆ, ਤੇ ਉਹ ਭਾਈ ਕੀਰਤੀਆ ਜੀ ਉਸ ਭਾਲੂ ਦੇ ਤਮਾਸ਼ੇ ਵੇਖ ਕੇ ਖਿੜ ਖਿੜ ਕੇ ਹੱਸਣ ਲੱਗਾ ਹੈ।
ਕੈਤ ਪਯੋ ਦੀਰਗ ਇਸ ਦੇਹ।
ਭਾਈ ਕੀਰਤੀਆ ਜੀ ਮੁਸਕੁਰਾਉਂਦੇ ਹੋਏ ਕਹਿਣ ਲੱਗੇ ਇਹ ਭਾਲੂ ਬੜੇ ਹੀ ਭਾਰੇ ਸਰੀਰ ਵਾਲਾ ਹੈ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਐਸਾ ਭਾਲੂ ਪਹਿਲਾਂ ਕਦੇ ਵੀ ਨਹੀਂ ਵੇਖਿਆ ਹੈ।
ਕਿਮ ਗੈਲੀ ਨਸ ਇਹ ਦੁੱਖ ਦੇਹ।
ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਖੜਾ ਭਾਈ ਕੀਰਤੀਆ ਜੀ ਆਖਦਾ ਏ ਕਿ ਇਸ ਭਾਲੂ ਨੇ ਇਸ ਰਿੱਛ ਨੇ ਏਡਾ ਵੱਡਾ ਸਰੀਰ, ਕਿਉਂਕਿ ਇਹ ਜੂਨਾਂ ਨੇ ਨਾ ਮਨੁੱਖ ਜੂਨ ਸਭ ਤੋਂ ਸ੍ਰੇਸ਼ਟ ਹੈ। ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਸਭ ਤੋਂ ਸ੍ਰੇਸ਼ਟ ਜੂਨ ਪਰਮਾਤਮਾ ਨੇ ਇਸ ਮਨੁੱਖ ਨੂੰ ਬਣਾਇਆ ਹੈ, ਸਭ ਤੋਂ ਸ੍ਰੇਸ਼ਟ ਜੂਨ ਹੈ। ਭਾਈ ਕੀਰਤੀਆ ਜੀ ਨੇ ਜਦੋਂ ਉਸ ਭਾਲੂ ਦਾ ਆਕਾਰ ਵੇਖਿਆ, ਰਿੱਛ ਵਾਲੇ ਵੇਖਿਆ, ਉਹਨੂੰ ਤਮਾਸ਼ੇ ਵਿਖਾਉਂਦੇ ਹੋਏ ਵੇਖਿਆ, ਭਾਈ ਕੀਰਤੀਆ ਜੀ ਕਹਿ ਉੱਠੇ ਕਿ ਇਸ ਭਾਲੂ ਨੇ ਇਹ ਭਾਲੂ ਵਾਲੀ ਦੇਹ ਕਿਵੇਂ ਧਾਰਨ ਕੀਤੀ ਹੈ, ਏਡਾ ਵੱਡਾ ਸਰੀਰ ਇਸ ਭਾਲੂ ਨੂੰ ਕਿਵੇਂ ਪ੍ਰਾਪਤ ਹੋਇਆ ਹੈ।
ਕੋ ਅਗ ਕਰ ਐਸੀ ਗਤ ਹੋਈ।
ਭਾਈ ਕੀਰਤੀਆ ਜੀ ਕਹਿ ਉੱਠੇ, ਇਸ ਭਾਲੂ ਨੇ ਆਪਣੀ ਜ਼ਿੰਦਗੀ ਵਿੱਚ ਕਿਹੜਾ ਪਾਪ ਕੀਤਾ ਸੀ, ਕਿਹੜਾ ਐਸਾ ਗੁਨਾਹ ਕੀਤਾ ਜਿਸ ਕੀਤੇ ਹੋਏ ਗੁਨਾਹ ਦੀ ਇਸ ਭਾਲੂ ਨੂੰ ਆ ਜੂਨ ਪ੍ਰਾਪਤ ਹੋਈ ਹੈ।
ਸ਼੍ਰੀ ਸਤਿਗੁਰ ਬਿਨ ਲਖੇ ਨਾ ਕੋਈ।
ਫਿਰ ਭਾਈ ਕੀਰਤੀਆ ਜੀ ਜਿਹਦਾ ਗੁਰੂ ਦੇ ਚਰਨਾਂ ਦੇ ਵਿੱਚ ਇੰਨਾ ਕੁ ਵਿਸ਼ਵਾਸ, ਇੰਨਾ ਕੁ ਭਰੋਸਾ, ਕਹਿਣ ਲੱਗਾ ਸਤਿਗੁਰੂ ਜੀ ਤੋਂ ਬਿਨਾਂ ਇਸ ਗੱਲ ਦਾ ਭੇਦ ਕੋਈ ਵੀ ਨਹੀਂ ਜਾਣ ਸਕਦਾ। ਮਨੁੱਖ ਨੂੰ ਕਿਵੇਂ ਮਨੁੱਖਾ ਜੂਨ ਪ੍ਰਾਪਤ ਹੋਈ, ਕਿਵੇਂ ਸੰਸਾਰ ਪਰਮਾਤਮਾ ਨੇ ਸਾਜਿਆ, ਕਿਵੇਂ ਪਰਮਾਤਮਾ ਵੱਖ ਵੱਖ ਜੂਨਾਂ ਇਸ ਸੰਸਾਰ ਵਿੱਚ ਸਾਜਦਾ ਤੇ ਥਾਪਦਾ ਹੈ, ਕੇਵਲ ਤੇ ਕੇਵਲ ਮੇਰਾ ਗੁਰੂ ਜਾਣਦਾ ਹੈ। ਇਹਦੇ ਬਾਰੇ ਦੁਨੀਆਂ ਦਾ ਹੋਰ ਕੋਈ ਵੀ ਮਨੁੱਖ ਨਹੀਂ ਕਹਿ ਸਕਦਾ। ਭਾਵੇਂ ਕੋਈ ਲੱਖ ਆਖੇ ਕਿ ਮੈਂ ਅਗਲੇ ਕਰਮ ਨੂੰ, ਅਗਲੇ ਜਨਮ ਨੂੰ ਦੱਸ ਦੇਵਾਂਗਾ, ਇਹ ਬਿਲਕੁਲ ਪਖੰਡ ਹੋਵੇਗਾ। ਮੇਰਾ ਗੁਰੂ ਹੀ ਕੇਵਲ ਇੱਕ ਐਸਾ ਹੈ ਜਿਹੜਾ ਉਸ ਪਰਮਾਤਮਾ ਦੇ ਕੀਤੇ ਹੋਏ ਦੀ ਰਜ਼ਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਭਾਈ ਕੀਰਤੀਆ ਜੀ ਹੱਥ ਜੋੜ ਕੇ ਕਹਿਣ ਲੱਗੇ, ਦੀਨ ਦਿਆਲ ਸਤਿਗੁਰੂ ਜੀ, ਤੁਹਾਡੇ ਤੋਂ ਬਿਨਾਂ ਪਰਮਾਤਮਾ ਦੀ ਇਸ ਗੁੱਝੀ ਬਾਤ ਨੂੰ ਕੋਈ ਵੀ ਨਹੀਂ ਜਾਣ ਸਕਦਾ ਹੈ।
ਸਭ ਸਿੱਖਨ ਮੈਂ ਕਰੁਣਾ ਸਾਗਰ।
ਸਤਿਗੁਰੂ ਜੀ, ਤੁਸੀਂ ਸਾਰੇ ਸਿੱਖਾਂ ਦੇ ਸਮੂਹ ਵਿੱਚ, ਸਾਰੀ ਸੰਗਤ ਦੇ ਵਿੱਚ ਕਰੁਣਾ ਦੇ ਸਾਗਰ ਹੋ, ਭਾਵ ਦਇਆ ਦੇ ਸਾਗਰ ਹੋ। ਸਤਿਗੁਰੂ ਜੀ, ਤੁਸੀਂ ਸਾਰਿਆਂ ਉੱਤੇ ਦਇਆ ਕਰਨ ਵਾਲੇ ਹੋ।
ਤਬ ਮੁਸਕਾਵਤ ਕਯੋ ਉਜਾਗਰ।
ਉਸ ਸਮੇਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਮੁਸਕੁਰਾ ਪਏ ਭਾਈ ਕੀਰਤੀਏ ਜੀ ਦੀ ਸਾਰੀ ਗੱਲ ਸੁਣ ਕੇ। ਹੁਣ ਭਾਈ ਕੀਰਤੀਏ ਜੀ ਨੂੰ ਕੀ ਪਤਾ ਸੀ ਕਿ ਜਿਸ ਭਾਲੂ ਨੂੰ ਉਹ ਤਮਾਸ਼ਾ ਵਿਖਾਉਂਦੇ ਵੇਖਦੇ ਹੋਏ ਬੜੇ ਪ੍ਰਸੰਨ ਹੋ ਰਹੇ ਸਨ, ਜਿਹੜਾ ਭਾਲੂ ਉਹਦੇ ਸਾਹਮਣੇ ਕੁਸ਼ਤੀ ਪਿਆ ਕਰਦਾ ਸੀ, ਭਾਈ ਕੀਰਤੀਏ ਜੀ ਨੂੰ ਕੀ ਪਤਾ ਕਿ ਉਹ ਕੌਣ ਸੀ। ਜਦੋਂ ਭਾਈ ਕੀਰਤੀਆ ਜੀ ਨੇ ਸਵਾਲ ਕੀਤਾ, ਸਤਿਗੁਰੂ ਜੀ ਏਡਾ ਵੱਡਾ ਸਰੀਰ ਕਿਵੇਂ ਪ੍ਰਾਪਤ ਹੋਇਆ, ਜ਼ਰੂਰ ਇਹਨੇ ਕੋਈ ਪਾਪ ਕੀਤਾ ਹੋਣਾ, ਜ਼ਰੂਰ ਇਹਨੇ ਕੋਈ ਮਾੜਾ ਕਰਮ ਕੀਤਾ ਹੋਣਾ, ਜ਼ਰੂਰ ਇਹਦੇ ਹਿਰਦੇ ਵਿੱਚੋਂ ਪਰਮਾਤਮਾ ਦੀ ਯਾਦ ਵਿਸਰੀ ਹੋਣੀ ਏ। ਮੇਰੇ ਸਤਿਗੁਰੂ ਜੀ ਪਾਵਨ ਬਾਣੀ ਵਿੱਚ ਆਖਦੇ ਨੇ, ਹਰ ਬਿਸਰਤ ਸਦਾ ਖੁਆਰੀ, ਉਹ ਭਲਿਓ ਲੋਕੋ ਜਿਹੜੇ ਪਰਮਾਤਮਾ ਨੂੰ ਵਿਸਾਰ ਦਿੰਦੇ ਨੇ ਨਾ, ਜਾਂ ਗੁਰੂ ਦਾ ਸਿਧਾਂਤ, ਗੁਰੂ ਦਾ ਸਤਿਕਾਰ ਤੇ ਨਿਮਰਤਾ ਤੇ ਸਿਦਕ ਨੂੰ ਭੁੱਲ ਜਾਂਦੇ ਨੇ, ਸੱਚ ਜਾਣਿਆ ਜੇ ਉਹ ਸਦਾ ਹੀ ਖੁਆਰ ਹੁੰਦੇ ਨੇ। ਤਾਂ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਪਰ ਜਿਨ੍ਹਾਂ ਉੱਤੇ ਉਸ ਪਰਮਾਤਮਾ ਦੀ ਨਜ਼ਰ ਹੋਵੇ, ਰੱਬ ਦੀ ਕਿਰਪਾ ਹੋਵੇ, ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਮਾਇਆ ਦੇ ਹੱਥੋਂ ਬੇਪਤੀ ਨਹੀਂ ਹੁੰਦੀ। ਅੱਜ ਦਾਤਾਰ ਪਿਤਾ ਜੀ ਉਸ ਭਾਈ ਕੀਰਤੀਏ ਦੀਆਂ ਭੋਲੇਪਨ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਮੁਸਕੁਰਾਣ ਲੱਗੇ ਹਨ।
ਪੋ ਕੀਰਤੀਆ ਔਰ ਲੱਖ ਆਪ, ਪ੍ਰਥਮ ਜਨਮ ਮੈਂ ਇਹ ਤੋ ਬਾਪ।
ਸਤਿਗੁਰੂ ਦੀਆਂ ਗੁਝੀਆਂ ਰਹਿਮ ਚ ਭਰੀਆਂ ਬਾਤਾਂ ਕੇਵਲ ਮੇਰਾ ਸਤਿਗੁਰੂ ਜਾਣਦਾ ਹੈ। ਕਦੇ ਕਿਰਪਾ ਹੋ ਜਾਏ, ਸਤਿਗੁਰੂ ਨੇ ਜੋ ਗਿਆਨ ਸਾਨੂੰ ਬਖਸ਼ਿਸ਼ ਕੀਤਾ ਹੈ ਨਾ, ਜੇ ਕਿਤੇ ਉਸ ਗਿਆਨ ਦਾ ਇੱਕ ਕਿਣਕਾ ਵੀ ਸਾਡੇ ਅੰਦਰ ਵਸ ਜਾਏ ਨਾ, ਮੇਰੇ ਸਾਹਿਬ ਕਹਿੰਦੇ ਕਿਣਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਜਿਸ ਸਿੱਖ ਦੇ ਹਿਰਦੇ ਵਿੱਚ ਰੱਤਾ ਭਰ ਵੀ, ਥੋੜਾ ਜਿਹਾ ਵੀ ਰੱਬ ਦਾ ਕਿਤੇ ਸਿਦਕ ਦੇ ਨਾਲ ਨਾਮ ਵਸਿਆ ਹੈ ਨਾ, ਗੁਰੂ ਦੀ ਮਹਿਮਾ ਨੂੰ ਤੇ ਕੌਣ ਬਿਆਨ ਕਰ ਸਕਦਾ ਹੈ। ਜਿਹਦੇ ਵਿੱਚ ਥੋੜਾ ਜਿਹਾ ਵੀ ਨਾਮ ਵਸਿਆ, ਦੁਨੀਆਂ ਦੇ ਲੋਕ ਉਸ ਸਿੱਖ ਦੀ ਮਹਿਮਾ ਨੂੰ ਵੀ ਬਿਆਨ ਨਹੀਂ ਜੇ ਕਰ ਸਕਦੇ। ਭਾਈ ਕੀਰਤੀਏ ਜੀ ਨੇ ਸਵਾਲ ਕੀਤਾ, ਸਤਿਗੁਰੂ ਜੀ ਇਹ ਕੌਣ ਹੈ, ਏਡਾ ਵੱਡਾ ਸਰੀਰ। ਦਾਤਾਰ ਪਿਤਾ ਜੀ ਮੁਸਕੁਰਾ ਪਏ, ਕਹਿਣ ਲੱਗੇ ਉਹ ਭਲਿਆ ਸਿੱਖਾ, ਉਹ ਭਲਿਆ ਭਾਈ ਕੀਰਤੀਆ, ਜਰਾ ਕੁ ਆਪਣੇ ਹਿਰਦੇ ਵਿੱਚ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣਾ ਕਰੀ, ਕਿਤੇ ਗੱਲ ਸੁਣ ਕੇ ਮਨ ਵਿੱਚ ਵਹਿਮ ਭਰਮ ਵਿੱਚ ਨਾ ਪੈ ਜਾਈ, ਕਿਤੇ ਗੱਲ ਸੁਣ ਕੇ ਮਨ ਤੇਰੇ ਸ਼ੰਕਾ ਨਾ ਆ ਜਾਵੇ। ਸਤਿਗੁਰੂ ਦੀਨ ਦਿਆਲ ਕਹਿਣ ਲੱਗੇ, ਉਹ ਕੀਰਤੀਆ, ਜਿਸ ਭਾਲੂ ਨੂੰ ਤੂੰ ਟਪੂਸੀਆਂ ਮਾਰਦੇ ਹੋਏ ਵੇਖ ਕੇ ਬੜਾ ਖੁਸ਼ ਭਿਆਉਣਾ ਹੈ ਨਾ, ਜਿਸ ਰਿੱਛ ਦੇ ਕੌਤਕ ਵੇਖ ਕੇ, ਮਦਾਰੀ ਵੇਖ ਕੇ ਤੂੰ ਖਿੜ ਖਿੜ ਕੇ ਹੱਸਣਾ ਪਿਆ, ਉਹ ਭਾਈ ਕੀਰਤੀਆ ਗੱਲ ਜਰਾ ਦਿਲ ਦੇ ਵਿੱਚ ਸਮਝੀ, ਭਾਈ ਕੀਰਤੀਆ ਇਹ ਭਾਲੂ ਪਿਛਲੇ ਜਨਮ ਦੇ ਵਿੱਚ ਤੇਰਾ ਪਿਓ ਸੀ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਇਹ ਬਚਨ ਆਖੇ ਨਾ, ਵੇਖੋ ਭਾਈ ਕੀਰਤੀਆ ਹੱਥ ਜੋੜ, ਚੌਰ ਬਰਦਾਰ ਨੇ ਗੁਰੂ ਜੀ ਦੀ ਹਜ਼ੂਰੀ ਦੇ ਵਿੱਚ, ਹੁਣ ਗੁਰੂ ਬਾਤ ਆਖੇ ਤੇ ਭਲਾ ਕੋਈ ਸਿੱਖ ਮੋੜ ਦੇਵੇ? ਇਹਨਾਂ ਸਿਦਕ ਗੁਰੂ ਕੇ ਸਿੱਖ ਦੇ ਹਿਰਦੇ ਵਿੱਚ ਹੋਣਾ ਚਾਹੀਦਾ। ਸਤਿਗੁਰੂ ਨੇ ਬਚਨ ਆਖੇ, ਕੀਰਤੀਆ ਗੱਲ ਨੂੰ ਜਰਾ ਹਿਰਦੇ ਵਿੱਚ ਸਮਝੀ, ਆ ਜਿਸ ਭਾਲੂ ਨੂੰ ਤੂੰ ਟਪੂਸੀਆਂ ਮਾਰਦੇ ਹੋਏ ਵੇਖ ਕੇ ਖਿੜ ਖਿੜ ਕੇ ਹੱਸਣਾ ਪਿਆ, ਸੱਚ ਪੁੱਛਦਾ ਆਪਣੇ ਗੁਰੂ ਕੋਲੋਂ? ਬੇਨਤੀ ਕੀਤੀ ਸੀ ਸਤਿਗੁਰਾ ਤੂੰ ਹੀ ਸਾਰੀ ਗੱਤ ਮਿੱਤ ਜਾਣਨਾ, ਤੂੰ ਹੀ ਲੋਕ ਪਰਲੋਕ ਦੀਆਂ ਬਾਤਾਂ ਜਾਣਨ ਵਾਲਾ। ਦਸਮ ਪਾਤਸ਼ਾਹ ਜੀ ਆਪ ਪਾਵਨ ਬਾਣੀ ਵਿੱਚ ਆਖਦੇ ਨੇ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮੇਰਾ ਗੁਰੂ ਘੱਟ ਘੱਟ ਦੀਆਂ ਜਾਣਨ ਵਾਲਾ ਹੈ, ਉਹ ਭਲੇ ਤੇ ਬੁਰੇ ਸਭਨਾਂ ਦੀ ਪੀੜ ਨੂੰ ਪਛਾਣਨ ਵਾਲਾ ਹੈ, ਤੇ ਮੇਰਾ ਗੁਰੂ ਸਭਨਾਂ ਨੂੰ ਵੇਖਣ ਵਾਲਾ ਵੀ ਹੈ। ਜ਼ਿੰਦਗੀ ਵਿੱਚ ਕਦੇ ਵੀ ਭੁੱਲ ਕੇ ਪਾਪ ਨਾ ਕਮਾਈਏ, ਸਦਾ ਇਸ ਗੱਲ ਦਾ ਅਹਿਸਾਸ ਕਰੀਏ, ਮੇਰਾ ਗੁਰੂ ਮੇਰੇ ਮਨ ਦੀਆਂ ਸਾਰੀਆਂ ਬਾਤਾਂ ਜਾਣਦਾ ਹੈ। ਜਦੋਂ ਵੀ ਗੁਰੂ ਦੇ ਦਰ ਤੇ ਆਈਏ ਨਾ, ਆਪਣਾ ਮਨ ਗੁਰੂ ਦੇ ਚਰਨਾਂ ਵਿੱਚ ਖੋਲ ਦਈਏ, ਆਪਣੇ ਕੀਤੇ ਹੋਏ ਗੁਨਾਹ ਇਸ ਗੁਰੂ ਦੇ ਦਰ ਤੇ ਆ ਕੇ ਬਖਸ਼ਾ ਲਈਏ। ਖਿਆਲ ਕਰਿਆ ਜੇ ਦੁਨੀਆਂ ਦੇ ਅੰਦਰ ਸਾਰੇ ਆਪਾਂ ਗੁਨਾਹਗਾਰ ਹਾਂ, ਸਾਰੇ ਆਪਾਂ ਅਵਗਣਹਾਰ ਹਾਂ, ਬਖਸ਼ਣ ਵਾਲਾ ਕੇਵਲ ਦੁਨੀਆਂ ਵਿੱਚ ਇੱਕੋ ਇੱਕ ਹੈ, ਉਹ ਹੈ ਮੇਰਾ ਸਤਿਗੁਰੂ। ਅੱਜ ਐਸੇ ਦੀਨ ਦਿਆਲ ਸਤਿਗੁਰੂ ਜੀ ਨੇ ਬਚਨ ਆਖੇ, ਭਾਈ ਕੀਰਤੀਆ ਜੀ ਇਹ ਕੋਈ ਹੋਰ ਨਹੀਂ, ਇਹ ਪਿਛਲੇ ਜਨਮ ਦੇ ਵਿੱਚ ਤੁਹਾਡਾ ਪਿਓ ਸੀ, ਤੁਸੀਂ ਇਹਦੇ ਪੁੱਤਰ ਹੋ। ਸਤਿਗੁਰੂ ਮਹਾਰਾਜ ਜੀ ਨੇ ਆਪਣੀ ਪਾਵਨ ਮੁਬਾਰਕ ਰਸਨਾ ਤੋਂ ਇਹ ਬਚਨ ਆਖੇ ਹਨ।
ਅੱਗ ਬੜ ਪਾਲਕ ਦੇਹ ਪਇਓ ਹੈ।
ਸਤਿਗੁਰੂ ਮਹਾਰਾਜ ਕਹਿਣ ਲੱਗੇ, ਹੁਣ ਤੇਰੇ ਇਸ ਪਿਤਾ ਨੇ ਅਗਲੇ ਜਨਮ ਦੇ ਵਿੱਚ ਇਸ ਭਾਲੂ ਵਾਲੇ ਦੇਹ ਨੂੰ ਧਾਰਨ ਕੀਤਾ, ਇਸ ਰਿੱਛ ਦੀ ਜੋਨ ਨੂੰ ਧਾਰਨ ਕੀਤਾ ਹੈ, ਤੇ ਇਹਨੇ ਇਸ ਵੱਡੇ ਆਕਾਰ ਵਾਲੇ ਸਰੀਰ ਨੂੰ ਧਾਰਨ ਕੀਤਾ ਹੈ।
ਗਯੋ ਇਨੋ ਕੇ ਬਸੀ ਥਿਓ ਹੈ।
ਸਤਿਗੁਰੂ ਮਹਾਰਾਜ ਜੀ ਨੇ ਬਚਨ ਆਖੇ, ਇਹ ਪਰਮਾਤਮਾ ਉਸ ਕਾਦਰ ਦੀ ਰਚਨਾ ਹੈ, ਅਗਲੀ ਜੂਨ ਦੇ ਵਿੱਚ ਤੇਰਾ ਪਿਤਾ ਭਾਲੂ ਬਣਿਆ ਹੈ, ਵੱਡੇ ਆਕਾਰ ਵਾਲਾ ਇਹਨੇ ਸਰੀਰ ਧਾਰਨ ਕੀਤਾ ਹੈ, ਤੇ ਇਸ ਕਲੰਦਰ ਦੇ ਵਸ ਹੁਣ ਇਹ ਤੇਰਾ ਪਿਤਾ ਭਾਲੂ ਬਣ ਕੇ ਪਿਆ ਹੈ, ਤੇ ਇਹ ਕਲੰਦਰ ਇਹ ਮਦਾਰੀ ਤੇਰੇ ਪਿਤਾ ਦੇ ਨੱਕ ਵਿੱਚ ਨੱਥ ਪਾ ਕੇ ਨਗਰ ਨਗਰ ਗ੍ਰਾਮ ਗ੍ਰਾਮ ਪਿੰਡ ਪਿੰਡ ਜਾ ਕੇ ਤੇਰੇ ਪਿਤਾ ਭਾਲੂ ਦੇ ਕੋਲੋਂ ਅਨੇਕਾਂ ਪ੍ਰਕਾਰ ਦੇ ਤਮਾਸ਼ੇ ਕਰਾਉਂਦਾ ਹੈ।
ਕੀਰਤੀਆ ਸਮੇਤ ਸਿੱਖ ਤਾਂ,
ਜਦੋਂ ਸਤਿਗੁਰੂ ਜੀ ਨੇ ਇਹ ਬਚਨ ਪ੍ਰਕਾਸ਼ ਕੀਤੇ ਨਾ, ਭਾਈ ਕੀਰਤੀਆ ਜੀ ਦੇ ਸਮੇਤ ਉੱਥੇ ਹੋਰ ਜਿੰਨੇ ਵੀ ਗੁਰੂ ਕੇ ਸਿੱਖ ਖੜੇ ਸਨ, ਜਿੰਨੇ ਵੀ ਗੁਰੂ ਕੇ ਪਿਆਰ ਵਾਲੇ ਸਨ, ਉਹਨਾਂ ਨੇ ਜਦੋਂ ਗੁਰੂ ਕੇ ਬਚਨ ਸਰਵਣ ਕੀਤੇ ਨਾ, ਸਾਰੇ ਹੀ ਗੁਰੂ ਕੇ ਬਚਨ ਸੁਣ ਕੇ ਆਪਣੇ ਮਨ ਦੇ ਵਿੱਚ ਬੜੇ ਹੀ ਹੈਰਾਨ ਹੋਏ ਹਨ।
ਮਾਨਿਓ ਸੁਨਤ ਅਚੰਬਾ ਮਹਾ,
ਜਿਵੇਂ ਹੀ ਉਹਨਾਂ ਨੇ ਇਹ ਗੱਲ ਆਪਣੇ ਕੰਨਾਂ ਨਾਲ ਸੁਣੀ ਹੈ ਗੁਰੂ ਮਹਾਰਾਜ ਜੀ ਦੀ, ਸਾਰਿਆਂ ਨੇ ਆਪਣੇ ਹਿਰਦੇ ਵਿੱਚ ਬੜਾ ਵੱਡਾ ਅਚੰਬਾ ਮੰਨਣਾ ਕੀਤਾ ਹੈ।
ਹੱਥ ਜੋਰ ਕਰ ਬਿਨੈ ਸੁਣਾਈ,
ਜਦੋਂ ਸਤਿਗੁਰੂ ਮਹਾਰਾਜ ਜੀ ਨੇ ਬਚਨ ਆਖੇ, ਭਾਈ ਕੀਰਤੀਆ ਇਹ ਤੇਰਾ ਪਿਤਾ ਹੈ ਹੋਰ ਕੋਈ ਨਹੀਂ, ਉਸੇ ਸਮੇਂ ਗੁਰੂ ਕੇ ਪਿਆਰੇ ਸਿੱਖ ਭਾਈ ਕੀਰਤੀਆ ਜੀ ਨੇ ਆਪਣੇ ਦੋਵੇਂ ਹੱਥ ਜੋੜੇ ਨੇ, ਬੜੀ ਹੀ ਨਿਮਰਤਾ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣੀ ਬੇਨਤੀ ਗੁਜ਼ਾਰਨੀ ਕੀਤੀ ਹੈ।
ਸ਼੍ਰੀ ਸਤਿਗੁਰ ਇਹ ਕਹਾਂ ਅਲਾਈ,
ਪਿਆਰ ਨਾਲ ਬੇਨਤੀ ਕਰਕੇ ਕਹਿਣ ਲੱਗਾ, ਸਤਿਗੁਰੂ ਜੀ ਇਹ ਸਭ ਕੁਝ ਕਿਵੇਂ ਹੋਇਆ? ਭਾਈ ਕੀਰਤੀਆ ਜੀ ਕਹਿਣ ਲੱਗੇ, ਦਾਤਿਆ ਇਹ ਸਭ ਕੁਝ ਕਿਵੇਂ ਵਾਪਰਿਆ ਹੈ?
ਪਿਤਾ ਆਪ ਕੇ ਪਾਸ ਸਦੀਵ,
ਭਾਈ ਕੀਰਤੀਆ ਜੀ ਕਹਿ ਉੱਠੇ, ਸੱਚੇ ਪਾਤਸ਼ਾਹ ਜੀ ਜਿੰਨਾ ਕੁ ਮੈਂ ਜਾਣਦਾ ਹਾਂ, ਮੇਰਾ ਬਾਪੂ ਸਤਿਗੁਰੂ ਜੀ ਸਦਾ ਹੀ ਆਪ ਜੀ ਦੇ ਪਿਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦਾ ਸਿੱਖ ਸੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕੇ ਸੱਚੇ ਪਾਤਸ਼ਾਹ ਜੀ, ਮੇਰਾ ਪਿਤਾ ਹਰ ਰੋਜ ਗੁਰੂ ਦੀ ਸੇਵਾ ਕਰਦਾ ਸੀ।
ਮਮ ਪਿਤਰ ਓ ਸੇਵ ਕਰ ਥੀਵ।
ਸਤਿਗੁਰੂ ਜੀ, ਮੇਰਾ ਪਿਤਾ ਆਪ ਜੀ ਦੇ ਪਿਤਾ ਦੇ ਚਰਨਾਂ ਵਿੱਚ ਜੁੜ ਕੇ ਸਦੀਵ ਹੀ ਹਮੇਸ਼ਾ ਹੀ ਸੱਚੇ ਪਾਤਸ਼ਾਹ ਜੀ ਸੇਵਾ ਕਮਾਉਂਦਾ ਸੀ। ਹੁਣ ਭਾਈ ਕੀਰਤੀਆ, ਸਾਡੇ ਮਨਾਂ ਦੇ ਵਿੱਚ ਵੀ ਇਹ ਖਿਆਲ ਪੈਦਾ ਹੋਵੇਗਾ ਕਿ ਜਿਹੜਾ ਗੁਰੂ ਕਾ ਸਿੱਖ ਗੁਰੂ ਦੀ ਸੇਵਾ ਕਰਦਾ ਹੋਵੇ ਕਿ ਉਹ ਮੁਕਤ ਨਹੀਂ ਹੁੰਦਾ। ਆਪਾਂ ਸ਼ਬਦ ਪੜ੍ਹਦੇ ਹਾਂ ਨਾ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੇ। ਜਿਹੜੇ ਐਸੇ ਮਹਾਨ ਗੁਰੂ ਦੀ ਸੰਗਤ ਕਰਦੇ ਹੋਣ ਕਿ ਉਹਨਾਂ ਨੂੰ ਮੁਕਤੀ ਪ੍ਰਾਪਤ ਨਹੀਂ ਹੋਣੀ, ਸਾਡੇ ਮਨ ਦੇ ਵਿੱਚ ਵੀ ਇੱਕ ਸਵਾਲ ਪੈਦਾ ਹੋਵੇਗਾ। ਭਾਈ ਕੀਰਤੀਆ ਜੀ ਦੇ ਮਨ ਵਿੱਚ ਵੀ ਅੱਜ ਉਹ ਸਵਾਲ ਪੈਦਾ ਹੋਇਆ। ਉਹ ਸਵਾਲ ਨੂੰ ਬੇਨਤੀ ਰੂਪ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਜ ਕਰਦੇ ਹਨ।
ਸੰਗਤ ਕੀ ਅਰਦਾਸ ਕਰੰਤਾ।
ਸੱਚੇ ਪਾਤਸ਼ਾਹ ਜੀ, ਮੇਰਾ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ 'ਚ ਜੁੜ ਕੇ ਸੇਵਾ ਕਰਦਾ ਸੀ। ਜਿਹੜੀ ਸੰਗਤ ਚੱਲ ਕੇ ਆਉਂਦੀ ਸੀ, ਦਾਤਾਰ ਪਿਤਾ ਜੀ ਹਰ ਰੋਜ਼ ਮੇਰੇ ਪਿਤਾ ਜੀ ਸੰਗਤ ਦੀ ਅਰਦਾਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਕਰਦੇ ਸਨ।
ਜੋ ਪ੍ਰਸ਼ਾਦ ਹੋਏ ਸੋ ਬਰਤੰਤਾ।
ਜਿਹੜਾ ਪ੍ਰਸਾਦ ਗੁਰੂ ਕੀ ਸੰਗਤ ਲੈ ਕੇ ਆਉਂਦੀ ਸੀ, ਜਦੋਂ ਅਰਦਾਸ ਕਰਨੀ, ਅਰਦਾਸ ਤੋਂ ਬਾਅਦ ਸਤਿਗੁਰੂ ਦਾ ਹੁਕਮ ਲੈ ਕੇ ਮੇਰਾ ਪਿਤਾ ਜੀ ਉਹ ਸਾਰਾ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਸੇਵਾ ਕਰਦੇ ਸਨ।
ਰਹਿਤ ਹਜੂਰ ਕਰਤ ਨਿਤ ਸੇਵਾ।
ਸਤਿਗੁਰੂ ਜੀ, ਮੇਰੇ ਪਿਤਾ ਜੀ ਸਦਾ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਹਜੂਰੀ ਵਿੱਚ ਰਹਿ ਕੇ ਸੇਵਾ ਕਰਦੇ ਸਨ।
ਨੌਵੇਂ ਪਾਤਸ਼ਾਹ ਗੁਰਦੇਵਾ।
ਨੌਵੇਂ ਪਾਤਸ਼ਾਹ ਭਾਵ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਜਿਨ੍ਹਾਂ ਨੇ ਸੰਸਾਰ ਦੇ ਲਈ ਖਾਸ ਤੌਰ ਤੇ ਜੇ ਕਿਤੇ ਇਹ ਹਿੰਦੁਸਤਾਨ ਦੀ ਧਰਤੀ ਹਿੰਦੁਸਤਾਨ ਦੇ ਲੋਕ ਮੰਨਣ, ਜਿਨ੍ਹਾਂ ਨੇ ਇਸ ਹਿੰਦੁਸਤਾਨ ਦੀ ਲੁੱਟਦੀ ਹੋਈ ਪੱਤ ਨੂੰ ਬਚਾਇਆ, ਜਿਨ੍ਹਾਂ ਨੇ ਹਿੰਦੁਸਤਾਨ ਦੀ ਮਰਿਆਦਾ ਦੇ ਲਈ, ਹਿੰਦੁਸਤਾਨ ਦੀ ਮਾਨਵਤਾ ਦੇ ਲਈ ਆਪਣੇ ਪਾਵਨ ਤੇ ਮੁਬਾਰਕ ਸੀਸ ਦੀ ਕੁਰਬਾਨੀ ਕਰ ਦਿੱਤੀ, ਜਿਹੜੇ ਸਤਿਗੁਰੂ ਮਹਾਰਾਜ ਸਭਨਾਂ ਦਾ ਭਲਾ ਮਨਾਉਂਦੇ ਸਨ, ਐਸੇ ਮਹਾਨ ਗੁਰੂ ਦੀ ਸੇਵਾ ਦੇ ਵਿੱਚ ਸੱਚੇ ਪਾਤਸ਼ਾਹ ਜੀ ਮੇਰਾ ਪਿਤਾ ਹਰ ਰੋਜ਼ ਸੇਵਾ ਕਰਦਾ ਹੈ।
ਕਰਿਓ ਹਜ਼ਾਰਨ ਕੋ ਕਲਿਆਣਾ।
ਉਹ ਨੌਵੇਂ ਸਤਿਗੁਰੂ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਮਨੁੱਖਾਂ ਦਾ ਕਲਿਆਣ ਕੀਤਾ, ਹਜ਼ਾਰਾਂ ਦੀ ਗਿਣਤੀ ਵਿੱਚ ਮਨੁੱਖਾਂ ਨੇ ਗੁਰੂ ਦੇ ਚਰਨ ਪਰਸੇ, ਜਿਨ੍ਹਾਂ ਨੇ ਕੇਵਲ ਮਾਤਰ ਗੁਰੂ ਦੇ ਚਰਨ ਵੀ ਪਰਸੇ ਗੁਰੂ ਤੇਗ ਬਹਾਦਰ ਜੀ ਦੇ, ਮੇਰੇ ਸਤਿਗੁਰੂ ਇੰਨੇ ਕੁ ਰਹਿਮਤ ਇੰਨੇ ਕੁ ਕਿਰਪਾ ਵਿੱਚ ਆਏ, ਚਰਨ ਪਰਸਨ ਵਾਲਿਆਂ ਨੂੰ ਵੀ ਮੇਰੇ ਸਤਿਗੁਰੂ ਮਹਾਰਾਜ ਜੀ ਨੇ ਜਿੰਦਿਆਂ ਜੀ ਹੀ ਮੁਕਤ ਕਰ ਦਿੱਤਾ। ਵੇਖੋ ਸ਼ਬਦ ਆਪਾਂ ਪੜ੍ਹਨੇ ਆ, ਗੁਰੂ ਦੇ ਦਰ ਤੇ ਅਰਦਾਸ ਹੁੰਦੀ ਏ, ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਜਿਹੜੇ ਸਤਿਗੁਰੂ ਸਾਰੀਆਂ ਥਾਵਾਂ ਤੇ ਸਹਾਇਤਾ ਕਰਨ ਵਾਲੇ ਹੋਣ, ਸੱਚੇ ਪਾਤਸ਼ਾਹ ਜੀ ਐਸੇ ਮਹਾਨ ਗੁਰੂ ਜਿਨ੍ਹਾਂ ਨੇ ਸਭਨਾਂ ਦਾ ਕਲਿਆਣ ਕੀਤਾ ਹੋਵੇ।
ਤਿੰਨ ਕੋ ਸੇਵਤ ਰਿਓ ਮਹਾਨਾ।
ਸਤਿਗੁਰੂ ਮਹਾਰਾਜ, ਜਿਨ੍ਹਾਂ ਦੀ ਮਹਾਨ ਸੇਵਾ ਮੇਰਾ ਪਿਤਾ ਹਰ ਰੋਜ਼ ਨੇਮ ਦੇ ਨਾਲ, ਦਿਲ ਲਾ ਕੇ, ਪ੍ਰੇਮ ਦੇ ਨਾਲ ਸੱਚੇ ਪਾਤਸ਼ਾਹ ਜੀ ਕਰਿਆ ਕਰਦੇ ਸਨ।
ਜੇ ਤਿਸ ਕੋ ਐਸੋ ਫਲ ਪਇਓ।
ਸਤਿਗੁਰੂ ਮਹਾਰਾਜ, ਕਿ ਉਹ ਸਾਰੀ ਸੇਵਾ ਦਾ ਇਹ ਫਲ ਮੇਰੇ ਪਿਤਾ ਨੂੰ ਪ੍ਰਾਪਤ ਹੋਇਆ। ਸੱਚੇ ਪਾਤਸ਼ਾਹ ਜੀ, ਕਿ ਉਹ ਸਾਰੀ ਕੀਤੀ ਹੋਈ ਸੇਵਾ ਦਾ ਫਲ ਇਸ ਰੂਪ ਦੇ ਵਿੱਚ, ਇਸ ਜੂਨ ਦੇ ਰੂਪ ਦੇ ਵਿੱਚ ਮੇਰੇ ਪਿਤਾ ਨੂੰ ਪ੍ਰਾਪਤ ਹੋਇਆ ਹੈ।
ਮਾਨੁਖ ਤਨ ਤੇ ਪਾਲਕ ਥੀਓ।
ਸ਼ਬਦ ਹੈ ਮੇਰੇ ਗੁਰੂ ਦਾ। ਸਤਿਗੁਰੂ ਮਹਾਰਾਜ ਆਖਦੇ ਨੇ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ। ਜਿਹੜਾ ਗੁਰੂ ਦਾ ਚਰਨ ਪਰਸ ਲੈਂਦਾ ਹੈ ਨਾ, ਵੇਖੋ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜ਼ਿਕਰ ਆਉਂਦਾ ਹੈ ਕਿ ਇੱਕ ਰਾਕਸ਼ ਬਿਰਤੀ ਵਾਲਾ ਭਾਈ ਕੌਡਾ ਗੁਰੂ ਦੇ ਚਰਨਾਂ ਨਾਲ ਜੁੜਿਆ, ਰਾਕਸ਼ ਬਿਰਤੀ ਖਤਮ ਹੋ ਗਈ। ਅੱਜ ਸਮੁੱਚੀ ਮਾਨਵਤਾ ਉਸ ਰਾਕਸ਼ ਬਿਰਤੀ ਵਾਲੇ ਨੂੰ ਜਦੋਂ ਗੁਰੂ ਚਰਨਾਂ ਵਿੱਚ ਜੁੜਿਆ, ਭਾਈ ਕੌਡਾ ਜੀ ਆ ਕੇ ਸਨਮਾਨ ਪਈ ਦਿੰਦੀ ਏ। ਅੱਜ ਭਾਈ ਕੀਰਤੀਆ ਜੀ ਕਹਿ ਉੱਠੇ, ਸਤਿਗੁਰਾ ਮੇਰੇ ਪਿਤਾ ਨੇ ਇੰਨੀ ਸੇਵਾ ਕੀਤੀ, ਬੜੀ ਮਹਾਨ ਸੇਵਾ ਕੀਤੀ, ਕਿ ਮੇਰੇ ਪਿਤਾ ਨੂੰ ਉਸ ਕੀਤੀ ਹੋਈ ਸੇਵਾ ਦਾ ਫਲ ਇਹ ਮਿਲਿਆ ਕਿ ਮੇਰਾ ਪਿਤਾ ਮਨੁੱਖਾ ਜੂਨ ਨੂੰ ਤਿਆਗਣ ਤੋਂ ਬਾਅਦ ਇਸ ਰਿੱਛ ਵਾਲੀ ਜੂਨ ਵਿੱਚ ਆ ਗਿਆ। ਅੱਜ ਭਾਈ ਕੀਰਤੀਏ ਨੇ ਆਪਣੇ ਮਨ ਦਾ ਸਵਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਜ ਕੀਤਾ ਹੈ।
ਤਿਸ ਗੁਰ ਕੇ ਸਪੂਤ ਹੋ ਆਪ।
ਸਤਿਗੁਰੂ ਜੀ, ਤੁਸੀਂ ਵੀ ਉਸੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਪੁੱਤਰ ਹੋ। ਸਤਿਗੁਰੂ ਜੀ, ਤੁਸੀਂ ਉਸੇ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਿਬਜ਼ਾਦੇ ਹੋ।
ਸੇਵਤ ਹੋ ਤੋ ਜਿਨੋ ਮਮ ਬਾਪ।
ਦਾਤਾਰ ਪਿਤਾ ਜੀ, ਜਿਨ੍ਹਾਂ ਦੀ ਸੇਵਾ ਮੇਰਾ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸੇਵਾ ਮੇਰਾ ਪਿਤਾ ਕਰਿਆ ਕਰਦਾ ਸੀ, ਸੱਚੇ ਪਾਤਸ਼ਾਹ ਜੀ ਤੁਸੀਂ ਵੀ ਉਸੇ ਪਿਤਾ ਦੇ ਪੁੱਤਰ ਹੋ।
ਸੋ ਪਾਲਕ ਤਨ ਪਾਇਮ ਪਯੋ।
ਦਾਤਾਰ ਪਿਤਾ ਜੀ, ਕਿ ਤੁਹਾਡੇ ਪਿਤਾ ਦੀ ਸੇਵਾ ਕਰਨ ਦੇ ਨਾਲ ਮੇਰੇ ਪਿਤਾ ਨੂੰ ਇਹ ਭਾਲੂ ਵਾਲਾ, ਇਹ ਰਿੱਛ ਵਾਲਾ ਜਨਮ ਪ੍ਰਾਪਤ ਹੋਇਆ। ਅੱਜ ਭਾਈ ਕੀਰਤੀਆ ਜੀ ਨੂੰ ਜਦੋਂ ਸਤਿਗੁਰੂ ਜੀ ਨੇ ਦੱਸਿਆ ਕਿ ਇਹ ਤੇਰਾ ਬਾਪ ਹੈ, ਅੱਜ ਮਨ ਦਾ ਵਲਵਲਾ, ਮਨ ਦਾ ਖਿਆਲ ਆਪਣੇ ਗੁਰੂ ਦੇ ਨਾਲ ਪੈ ਸਾਂਝਾ ਕਰਦੇ ਹਨ।
ਮੁਝ ਕੋ ਬੰਦਰ ਚਈਅਤ ਬਣਿਓ।
ਸਤਿਗੁਰੂ ਮਹਾਰਾਜ, ਮਨ ਦਾ ਇਹ ਜਿਹੜਾ ਵਹਿਮ ਹੈ ਨਾ, ਮਨ ਦਾ ਇਹ ਸ਼ੰਕਾ ਹੈ, ਕੇਵਲ ਤੁਸੀਂ ਦੂਰ ਕਰ ਸਕਦੇ ਹੋ। ਕਦੇ ਵੀ ਜ਼ਿੰਦਗੀ ਚ ਮਨ ਚ ਸ਼ੰਕਾ ਪੈਦਾ ਹੋ ਜਾਏ ਨਾ, ਕਦੇ ਵੀ ਕਿਸੇ ਕੋਲੋਂ ਨਾ ਪੁੱਛਿਆ ਜੇ ਮੇਰੇ ਸਾਹਿਬ ਕਹਿੰਦੇ ਗੁਰ ਪੂਛ ਤੁਮ ਕਰੋ ਵਿਚਾਰ, ਆਪਣੇ ਗੁਰੂ ਦੇ ਦਰ ਤੇ ਆਇਆ ਜੇ, ਝੋਲੀ ਅੱਡਿਆ ਜੇ, ਗਲ ਪਾਇਆ ਜੇ ਪੱਲਾ, ਸੱਚ ਜਾਣਿਆ ਜੇ ਮੇਰਾ ਸਤਿਗੁਰੂ ਸਾਡੇ ਸਾਰਿਆਂ ਸ਼ੰਕਿਆਂ ਨੂੰ ਆਪਣੀ ਪਾਵਨ ਬਾਣੀ ਦੇ ਨਾਲ ਜ਼ਰੂਰ ਦੂਰ ਕਰੇਗਾ। ਪਰ ਮਨ ਵਿੱਚ ਸ਼ਰਧਾ ਤੇ ਗੁਰੂ ਦੇ ਚਰਨਾਂ ਵਿੱਚ ਵਿਸ਼ਵਾਸ ਹੋਣਾ ਚਾਹੀਦਾ। ਜਦੋਂ ਗੁਰੂ ਦੇ ਸਿੱਖ ਅੰਦਰ ਸ਼ਰਧਾ ਤੇ ਵਿਸ਼ਵਾਸ ਆ ਕੇ ਟਿਕ ਗਿਆ, ਉੱਥੇ ਕਦੇ ਵੀ ਸ਼ੰਕਾ ਨਹੀਂ ਜੇ ਆ ਕੇ ਟਿਕਦਾ। ਅੱਜ ਭਾਈ ਕੀਰਤੀਆ ਜੀ ਆਖਦੇ ਨੇ, ਸਤਿਗੁਰੂ ਜੀ ਮੇਰੇ ਪਿਤਾ ਨੂੰ ਇਸ ਭਾਲੂ ਵਾਲਾ ਤਨ ਪ੍ਰਾਪਤ ਹੋਇਆ, ਆ ਰਿੱਛ ਵਾਲੀ ਜੂਨ ਪ੍ਰਾਪਤ ਹੋਈਏ। ਦਾਤਾਰ ਪਿਤਾ ਜੀ, ਮੈਂ ਵੀ ਤੇ ਤੁਹਾਡੀ ਹਜ਼ੂਰੀ ਦੇ ਵਿੱਚ ਚੌਰ ਕਰਨ ਦੀ ਸੇਵਾ ਪਿਆ ਨਿਭਾਉਣਾ ਵਾਂ। ਸਤਿਗੁਰੂ ਜੀ, ਮੈਂ ਵੀ ਤੁਹਾਡੀ ਹਜ਼ੂਰੀ ਵਿੱਚ ਹਰ ਰੋਜ਼ ਚੌਰ ਚੁਲਾਵਣ ਦੀ ਸੇਵਾ ਪਿਆ ਕਰਦਾ ਹਾਂ।
ਰਾਵਰ ਕੀ ਸੇਵਾ ਫਲ ਐਸੇ, ਮਾਨੁਖ ਲਖੇ ਕਰੇ ਤਬ ਕੈਸੇ।
ਸੱਚੇ ਪਾਤਸ਼ਾਹ ਜੀ, ਜੇ ਆਪ ਜੀ ਦੀ ਸੇਵਾ ਕੀਤਿਆਂ ਇਸ ਪ੍ਰਕਾਰ ਦਾ ਫਲ ਪ੍ਰਾਪਤ ਹੋ ਜਾਏ, ਮਨੁੱਖ ਮੁਕਤ ਨਾ ਹੋ ਜਾਵੇ, ਫਿਰ ਸਤਿਗੁਰੂ ਜੀ ਭਲਾ ਕੋਈ ਮਨੁੱਖ ਤੁਹਾਡੀ ਸੇਵਾ ਕਿਵੇਂ ਕਰੇਗਾ। ਜੇ ਉਹਦੇ ਮਨ ਵਿੱਚ ਹੀ ਖਿਆਲ ਆ ਕੇ ਬੈਠ ਗਿਆ ਕਿ ਗੁਰੂ ਦੀ ਸੇਵਾ ਕੀਤਿਆਂ ਮੁਕਤ ਨਹੀਂ ਹੁੰਦਾ, ਮਨ 'ਚ ਖਿਆਲ ਇਹ ਆ ਕੇ ਬੈਠ ਗਿਆ ਕਿ ਗੁਰੂ ਦੀ ਸੇਵਾ ਕੀਤਿਆਂ ਪਰਮ ਪਦ ਪ੍ਰਾਪਤ ਨਹੀਂ ਹੁੰਦਾ, ਸਤਿਗੁਰੂ ਜੀ ਇਹ ਤੇ ਫਿਰ ਬਿਲਕੁਲ ਉਲਟੀ ਗੱਲ ਹੋ ਜਾਏਗੀ, ਕੋਈ ਵੀ ਫਿਰ ਸੇਵਕ ਆਪ ਜੀ ਦੇ ਚਰਨਾਂ ਵਿੱਚ ਜੁੜ ਕੇ ਸੇਵਾ ਨਹੀਂ ਕਰੇਗਾ। ਕਿਉਂਕਿ ਦਾਤਾਰ ਪਿਤਾ ਜੀ, ਮੇਰੇ ਪਿਤਾ ਤੁਹਾਡੇ ਪਿਤਾ ਜੀ ਦੇ ਚਰਨਾਂ ਦੇ ਸੇਵਕ ਸਨ, ਸੇਵਾ ਕਰਨ ਤੋਂ ਬਾਅਦ ਉਹਨਾਂ ਨੂੰ ਆਹ ਜਨਮ ਪ੍ਰਾਪਤ ਹੋਇਆ ਹੈ। ਅੱਜ ਭਾਈ ਕੀਰਤੀਆ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀ ਬੇਨਤੀ ਪੈ ਕਰਦੇ ਹਨ।
ਉੱਤਮ ਪਦ ਮੁਕਤੀ ਲੋ ਜੋਏ, ਚਾਹਤ ਨਰ ਸੋ ਸੇਵਕ ਹੋਏ।
ਭਾਈ ਕੀਰਤੀਆ ਜੀ ਕਹਿੰਦੇ, ਸੱਚੇ ਪਾਤਸ਼ਾਹ ਜੀ ਇਹ ਵੀ ਗੱਲ ਬਿਲਕੁਲ ਸੱਚ ਹੈ ਕਿ ਸੰਸਾਰ ਵਿੱਚ ਜਿਹੜੇ ਉੱਤਮ ਪਦ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ ਨਾ, ਉੱਤਮ ਪਦਵੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ, ਸੱਚਿਆ ਪਾਤਸ਼ਾਹ ਉਹ ਤੇਰੇ ਚਰਨਾਂ ਦੀ ਆ ਕੇ ਚਰਨ ਧੂੜ ਪ੍ਰਾਪਤ ਕਰਦੇ ਨੇ, ਤੇਰੇ ਚਰਨਾਂ ਦੇ ਆ ਕੇ ਸੇਵਕ ਬਣਦੇ ਨੇ। ਜਿਹੜੇ ਗੁਰੂ ਦੇ ਸੇਵਕ ਬਣਦੇ ਨੇ ਨਾ, ਗੁਰੂ ਦੀ ਸੇਵਾ ਕਰਦੇ ਨੇ, ਉਹ ਸਭ ਤੋਂ ਉੱਤਮ ਪਦ ਪ੍ਰਾਪਤ ਕਰਦੇ ਨੇ। ਤੇ ਭਾਈ ਕੀਰਤੀਆ ਜੀ ਆਖਦੇ ਨੇ, ਸਤਿਗੁਰਾ ਤੇਰੀ ਸੇਵਾ ਕੀਤਿਆਂ, ਤੇਰਾ ਸਿਮਰਨ ਕੀਤਿਆਂ, ਤੇਰਾ ਚਿੰਤਨ ਕੀਤਿਆਂ ਸੰਸਾਰ ਦੇ ਵਿੱਚ ਮਨੁੱਖ ਨੂੰ ਸਭ ਤੋਂ ਉੱਤਮ ਪਦ ਪ੍ਰਾਪਤ ਹੁੰਦਾ ਹੈ।
ਜੇ ਪ੍ਰਾਪਤ ਹੋਏ ਫਲ ਵਿਪਰੀਤ ਨੈ ਸੇਵੈ ਤੁਮ ਕੋ ਡਰ ਚੀਤ।
ਸੱਚਿਆ ਪਾਤਸ਼ਾਹ, ਜੇ ਤੇਰੀ ਸੇਵਾ ਕਰਨ ਨਾਲ ਇਸ ਤੋਂ ਉਲਟ ਫਲ ਪ੍ਰਾਪਤ ਹੋਵੇ, ਸਤਿਗੁਰੂ ਜੀ ਭਲਾ ਤੁਸੀਂ ਆਪ ਦੱਸੋ ਫਿਰ ਕਿਹੜਾ ਗੁਰੂ ਕਾ ਸੇਵਾਦਾਰ ਹੈ, ਕਿਹੜਾ ਗੁਰੂ ਕਾ ਸੇਵਕ ਹੈ ਜੋ ਤੁਹਾਡਾ ਡਰ ਮੰਨ ਕੇ ਆਪਣੇ ਹਿਰਦੇ ਵਿੱਚ ਸੇਵਾ ਕਰੇਗਾ। ਸਤਿਗੁਰੂ ਜੀ ਫਿਰ ਤੁਸੀਂ ਆਪ ਦੱਸੋ ਫਿਰ ਕਿਹੜਾ ਸੇਵਾਦਾਰ ਤੁਹਾਡੇ ਦਰ ਤੇ ਆ ਕੇ ਸੇਵਾ ਕਰਕੇ ਆਪਣੇ ਆਪ ਨੂੰ ਜੀਵਨ ਮੁਕਤ ਕਰੇਗਾ।
ਸਿੱਖਨ ਗਨ ਕੇ ਆਸ਼ਰੇ ਆਹੋ ਕੋ ਕਾਰਨ ਪਾ ਸ਼੍ਰੀ ਗੁਰ ਕਹੋ।
ਭਾਈ ਕੀਰਤੀਏ ਜੀ ਨੇ ਫਿਰ ਆਪਣੇ ਸਮੇਤ ਉੱਥੇ ਜਿੰਨੇ ਵੀ ਗੁਰੂ ਕੇ ਸਿੱਖ ਬੈਠੇ ਸਨ ਉਹਨਾਂ ਸਾਰਿਆਂ ਵੱਲ ਹੱਥ ਕਰਦੇ ਹੋਏ ਆਖਿਆ, ਸਤਿਗੁਰਾ ਆ ਜਿੰਨੇ ਵੀ ਗੁਰੂ ਕੇ ਸਿੱਖ ਨੇ, ਆ ਜਿੰਨੀ ਵੀ ਗੁਰੂ ਕੀ ਤੁਹਾਡੀ ਸੰਗਤ ਹੈ, ਸਤਿਗੁਰੂ ਜੀ ਇਹ ਸਾਰੇ ਤੁਹਾਡੇ ਹੀ ਤੇ ਆਸਰੇ ਨੇ, ਇਹਨਾਂ ਸਾਰਿਆਂ ਨੂੰ ਤੁਹਾਡਾ ਹੀ ਤੇ ਸਹਾਰਾ ਹੈ। ਸਤਿਗੁਰੂ ਜੀ ਤੁਸੀਂ ਆਪ ਕਿਰਪਾਲੂ ਹੋ, ਆਪ ਤੁਸੀਂ ਦਇਆ ਕਰਨ ਵਾਲੇ ਹੋ, ਕਿਰਪਾਲਤਾ ਕਰਕੇ ਦੱਸਣਾ ਕਰੋ ਕਿ ਮੇਰੇ ਪਿਤਾ ਦੇ ਨਾਲ ਇਹ ਸਭ ਕੁਝ ਕਿਵੇਂ ਵਾਪਰਿਆ, ਕੀ ਕਾਰਨ ਹੋਇਆ ਕਿ ਇੰਨੀ ਉੱਚੀ ਸੇਵਾ ਕਰਨ ਤੋਂ ਬਾਅਦ ਵੀ ਮੇਰੇ ਪਿਤਾ ਨੂੰ ਇਸ ਭਾਲੂ ਵਾਲੀ ਜੋਨ ਪ੍ਰਾਪਤ ਹੋਈ ਹੈ।
ਸਿੱਖ ਗੁਰਦਾਸ ਨਾਮ ਇਸ ਕੇਰ ਰਾਖੋ ਜਹ ਕੈ ਲਾਜ ਕਨੇਰ।
ਕਵੀ ਸੰਤੋਖ ਸਿੰਘ ਜੀ ਨੇ ਫਿਰ ਭਾਈ ਕੀਰਤੀਏ ਜੀ ਦੇ ਪਿਤਾ ਦਾ ਨਾਮ ਵੀ ਇੱਥੇ ਇਤਿਹਾਸ ਵਿੱਚ ਦਰਜ ਕੀਤਾ। ਉਸ ਗੁਰੂ ਕੇ ਸਿੱਖ ਦਾ ਨਾਮ ਆਉਂਦਾ ਜਿਹਨੇ ਅਗਲੀ ਜੂਨ ਦੇ ਵਿੱਚ ਰਿੱਛ ਵਾਲੀ ਜੂਨ ਪ੍ਰਾਪਤ ਕੀਤੀ ਸੀ। ਪਿਛਲੀ ਜੂਨ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਸੀ, ਨਾਮ ਸੀ ਇਤਿਹਾਸ ਵਿੱਚ ਭਾਈ ਗੁਰਦਾਸ ਜੀ ਕਰਕੇ। ਅੱਜ ਭਾਈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਭਾਈ ਕੀਰਤੀਏ ਜੀ ਨੇ ਆਖਿਆ, ਸਤਿਗੁਰੂ ਜੀ ਮੇਰੇ ਪਿਤਾ ਦਾ ਨਾਮ ਸੀ ਭਾਈ ਗੁਰਦਾਸ, ਜਿਹੜਾ ਸਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਜੁੜ ਕੇ ਸੇਵਾ ਕਰਦਾ ਸੀ। ਸਤਿਗੁਰੂ ਜੀ ਕਿਰਪਾ ਕਰੋ, ਤੁਸੀਂ ਆਪ ਹੀ ਆਪਣੇ ਸੇਵਕਾਂ ਦੀ ਪੈਜ ਰੱਖਣ ਵਾਲੇ ਹੋ, ਤੁਸੀਂ ਆਪ ਹੀ ਆਪਣੇ ਸੇਵਕਾਂ ਦੀ ਲਾਜ ਪੱਤ ਰੱਖਣ ਵਾਲੇ ਹੋ, ਕਿਰਪਾਲਤਾ ਕਰੋ ਆਪਣੇ ਬਿਰਧ ਨੂੰ ਸੰਭਾਲਣਾ ਕਰੋ।
ਯਾ ਤੇ ਕਰੁਣਾ ਕਰੋ ਸੁਣਾਵੋ ਪੁਨੇ ਜੂਨ ਦੁੱਖ ਤੇ ਛੁਟਵਾਵੋ।
ਹੇ ਕਰੁਣਾ ਨਿਧ, ਹੇ ਦਇਆ ਦੇ ਸਾਗਰ, ਸਤਿਗੁਰੂ ਜੀ ਤੁਸੀਂ ਆਪ ਹੀ ਆਪਣੀ ਕਿਰਪਾ ਵਿੱਚ ਆਓ, ਆਪਣੇ ਬਿਰਧ ਨੂੰ ਸੰਭਾਲੋ। ਸੱਚੇ ਪਾਤਸ਼ਾਹ ਜੀ ਤੁਸੀਂ ਹੁਣ ਕਿਰਪਾ ਕਰਕੇ ਰਹਿਮਤ ਕਰਕੇ ਮੇਰੇ ਇਸ ਪਿਤਾ ਨੂੰ ਜਿਹਨੇ ਭਾਲੂ ਵਾਲਾ ਰੂਪ ਧਾਰਨ ਕੀਤਾ, ਜਿਹਨੇ ਜੂਨ ਧਾਰਨ ਕੀਤੀ ਏ, ਸਤਿਗੁਰੂ ਜੀ ਤੁਸੀਂ ਰਹਿਮਤ ਕਰਕੇ ਇਸ ਦੁੱਖ ਤੋਂ ਛੁਡਾਣਾ ਕਰੋ।
ਆਸ਼ੇ ਸਭ ਸਿੱਖਣ ਕੋ ਔਰ ਨਾ ਤੁਮ ਬਿਨ ਸ਼੍ਰੇ ਪਾਏ ਕਿਤ ਠੌਰ ਨਾ।
ਭਾਈ ਕੀਰਤੀਆ ਜੀ ਵੈਰਾਗ ਵਿੱਚ ਆਏ, ਆਪਣੇ ਪਿਤਾ ਦਾ ਉਹ ਦੁੱਖ ਬਰਦਾਸ਼ਤ ਨਾ ਹੋਇਆ, ਨਾਲੇ ਸਾਰੀ ਸਿੱਖ ਸੰਗਤ ਵੱਲੋਂ ਅਰਦਾਸ ਕੀਤੀ, ਸੱਚਿਆ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਸਾਨੂੰ ਸਿੱਖਾਂ ਨੂੰ ਹੋਰ ਸਹਾਰਾ ਕਿਹਦਾ ਹੈ, ਸਤਿਗੁਰੂ ਜੀ ਤੁਸੀਂ ਆਪ ਦੱਸੋ ਤੁਹਾਡੇ ਤੋਂ ਬਿਨਾਂ ਤੁਹਾਡੇ ਇਹ ਸਿੱਖ ਫਿਰ ਕਿਵੇਂ ਛੁਟਕਾਰਾ ਪਾਉਣਗੇ, ਕਿਵੇਂ ਇਸ ਜੰਮਨ ਮਰਨ ਦੇ ਗੇੜ ਤੋਂ ਮੁਕਤ ਹੋਣਗੇ। ਮੇਰੇ ਸਤਿਗੁਰੂ ਅੱਜ ਦੇ ਹੁਕਮ ਵਿੱਚ ਬਚਨ ਕਰਦੇ ਨੇ, ਸਾਹਿਬ ਸਮਝਾਉਂਦੇ ਨੇ, ਜਿਸ ਦੇਵ ਹੈ ਪੁਰਖ ਵਿਧਾਤਾ ਹਰ ਰਸ ਤਿੰਨ ਹੀ ਜਾਤਾ, ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸ਼ਰਣੀ ਪਾਇਆ। ਜਿਨ੍ਹਾਂ ਤੇ ਉਹ ਮਾਲਕ ਆਪ ਕਿਰਪਾ ਕਰ ਦਿੰਦਾ ਹੈ ਨਾ, ਫਿਰ ਜਮ ਕੰਕਰ ਉਹਨਾਂ ਦੇ ਨੇੜੇ ਵੀ ਨਹੀਂ ਆਉਂਦਾ। ਤੇ ਸਤਿਗੁਰਾ ਤੁਹਾਡਾ ਸਿੱਖ ਹੋਵੇ ਤੇ ਕਿਸੇ ਹੋਰ ਥਾਂ ਤੇ ਜਾਵੇ, ਸਤਿਗੁਰਾ ਅਸੀਂ ਮੰਗਣਾ ਵੀ ਤੁਹਾਡੇ ਕੋਲੋਂ ਹੈ, ਅਰਦਾਸ ਵੀ ਤੁਹਾਡੇ ਕੋਲ ਹੀ ਹੈ, ਸਤਿਗੁਰਾ ਸਾਡੇ ਦੁੱਖ ਸੁੱਖ ਦੀ ਅਰਦਾਸ ਵੀ ਤੁਹਾਡੇ ਕੋਲ ਹੈ, ਕਿਰਪਾ ਕਰੋ ਆਪ ਰਹਿਮਤ ਦੀ ਕਿਰਪਾ ਵਿੱਚ ਆਓ ਤੇ ਇਸ ਭਾਲੂ ਵਾਲੀ ਜੂਨ ਤੋਂ ਛੁਟਕਾਰਾ ਦੇ ਕੇ ਮੇਰੇ ਪਿਤਾ ਦਾ ਜੀਵਨ ਮੁਕਤ ਕਰੋ। ਤੇ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਦੱਸੋ ਮੇਰੇ ਪਿਤਾ ਨੇ ਉਹ ਕਿਹੜਾ ਪਾਪ ਕਮਾਇਆ, ਕਿਹੜਾ ਗੁਨਾਹ ਕੀਤਾ ਜਿਸ ਗੁਨਾਹ ਦੇ ਕਾਰਨ ਏਡੀ ਵੱਡੀ ਸਜ਼ਾ ਪ੍ਰਾਪਤ ਹੋਈ। ਗੁਰੂ ਕੇ ਸਿੱਖੋ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਬਾਰ ਵਿੱਚ ਜੁੜ ਕੇ ਬੈਠੇ ਹਾਂ। ਕਦੇ ਵੀ ਭੁੱਲ ਕੇ ਗੁਰੂ ਦੀ ਜਦੋਂ ਸੇਵਾ ਕਰਨੇ ਆ ਨਾ, ਸੰਗਤ ਦੇ ਨਾਲ ਕਿਸੇ ਗੁਰਮੁਖ ਪਿਆਰੇ ਨਾਲ ਕੋਈ ਮਾੜਾ ਬੋਲ ਨਾ ਬੋਲਿਆ ਜੇ, ਮਾੜਾ ਬਚਨ ਨਾ ਬੋਲਿਆ ਜੇ। ਭਾਵੇਂ ਉਹ ਗੁਰੂ ਕਾ ਸੇਵਾਦਾਰ ਗਰੀਬ ਕਿਉਂ ਨਾ ਹੋਵੇ, ਭਾਵੇਂ ਉਹ ਗੁਰੂ ਕਾ ਸੇਵਾਦਾਰ ਆਰਥਿਕ ਪੱਖ ਤੋਂ ਕਮਜ਼ੋਰ ਕਿਉਂ ਨਾ ਹੋਵੇ, ਪਰ ਕਦੇ ਵੀ ਗੁਰੂ ਦਰਬਾਰ ਦੇ ਵਿੱਚ ਕਿਸੇ ਨੂੰ ਗਰੀਬ ਕਰਕੇ ਨਾ ਜਤਾਇਆ ਜੇ ਤੇ ਆਪਣੇ ਆਪ ਨੂੰ ਵੱਡਾ ਕਰਕੇ ਨਾ ਜਾਣਿਆ ਜੇ। ਆਹ ਸਾਰੀ ਸਾਖੀ ਇਸੇ ਗੱਲ ਦਾ ਪ੍ਰਮਾਣ ਹੈ। ਇੱਕ ਸਿਦਕ ਵਾਲਾ ਸਿੱਖ ਆਪਣੇ ਸਿਦਕ ਤੋਂ ਨਾ ਡੋਲਿਆ, ਇੱਕ ਨਿਤਾ ਪ੍ਰਤੀ ਗੁਰੂ ਦੇ ਚਰਨਾਂ ਵਿੱਚ ਰਹਿਣ ਵਾਲਾ ਨਿਮਰਤਾ ਨਾ ਵਸਾ ਸਕਿਆ, ਨਿਮਰਤਾ ਦਾ ਸਬਕ ਨਾ ਪੜਿਆ ਤੇ ਆਹ ਸਾਰਾ ਕੁਝ ਭਾਣਾ ਉਹਦੇ ਨਾਲ ਵਾਪਰਿਆ। ਭਾਈ ਗੁਰਦਾਸ ਜੀ ਕਹਿੰਦੇ ਨੇ ਆਪਣੇ ਕਬਿੱਤ ਵਿੱਚ, ਕਿਸ ਮਨੁੱਖ ਬਾਹਰਲੀ ਮਾਇਆ ਤੋਂ ਬਚਦਾ ਹੋਇਆ ਗੁਰੂ ਦੇ ਦਰ ਤੇ ਆਉਂਦਾ ਹੈ ਤਾਂ ਕਿ ਸਾਨੂੰ ਮਾਇਆ ਦੇ ਪ੍ਰਭਾਵ ਤੋਂ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਅਸੀਂ ਬਚ ਸਕੀਏ। ਪਰ ਜੇ ਇੱਥੇ ਆ ਕੇ ਵੀ ਮਾਇਆ ਦਾ ਪ੍ਰਭਾਵ ਪੈ ਗਿਆ, ਮਾਇਆ ਕੱਲਾ ਧਨ ਦਾ ਪੈਸੇ ਦਾ ਨਾਮ ਨਹੀਂ, ਦੁਨੀਆਂ ਦੀ ਉਹ ਹਰ ਇੱਕ ਵਸਤੂ ਜਿਹਦੇ ਨਾਲ ਜੁੜਿਆ ਸਾਨੂੰ ਗੁਰੂ ਦੀ ਯਾਦ ਭੁੱਲ ਜਾਏ, ਗੁਰੂ ਦਾ ਚਿੰਤਨ ਭੁੱਲ ਜਾਏ, ਉਹ ਮਾਇਆ ਦਾ ਰੂਪ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਬਾਹਰ ਦੀ ਮਾਇਆ ਤੋਂ ਬਚਣ ਦੇ ਲਈ ਅਸੀਂ ਗੁਰੂ ਦੇ ਦਰ ਤੇ ਆਉਂਦੇ ਹਾਂ, ਪਰ ਜੇ ਇੱਥੇ ਆ ਕੇ ਵੀ ਮਾਇਆ ਦਾ ਪ੍ਰਭਾਵ ਪੈ ਗਿਆ, ਉਹ ਭਲਿਓ ਲੋਕੋ, ਫਿਰ ਦੁਨੀਆਂ 'ਚ ਕਿਹੜਾ ਟਿਕਾਣਾ ਹੈ ਜਿੱਥੇ ਜਾ ਕੇ ਅਸੀਂ ਬਚ ਸਕਣੇ ਹਾਂ। ਸਤਿਗੁਰੂ ਕਿਰਪਾਲਤਾ ਕਰਨ, ਆਪ ਰਹਿਮਤ ਕਰਨ, ਆਪ ਤਰੁੱਠਣ, ਸਾਡੇ ਸਭਨਾਂ ਉੱਤੇ ਰਹਿਮਤ ਪ੍ਰਿਆਤ ਰੱਖਣ।